ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਏ ਤਰਣੀ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਸਿਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰਿਓ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੇਲੇ ਦੁਨੀਆਂ ਦੇ ਵੱਖ ਵੱਖ ਧਰਮ ਤੇ ਧਰਮੀ ਲੋਕ ਮਨੁੱਖ ਨੂੰ ਐਸਾ ਜੀਵਨ ਸਿਖਾਉਣ ਦਾ ਯਤਨ ਕਰ ਰਹੇ ਸਨ ਕਿ ਵਾਹਿਗੁਰੂ ਦੀ ਯਾਦ ਅੰਦਰ ਬਣੀ ਰਵੇ ਤੇ ਜੀਵਨ ਸਫਲ ਹੋ ਜਾਵੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਧਰਮਾਂ ਦਾ ਧਰਮੀਆਂ ਦਾ ਸਮਝਾਉਣ ਸਿਖਾਉਣ ਦਾ ਜਦੋਂ ਤਰੀਕਾ ਦੇਖਿਆ ਤੇ ਸਤਿਗੁਰੂ ਜੀ ਸੰਤੁਸ਼ਟ ਨਹੀਂ ਹੋਏ। ਬਚਪਨ ਤੋਂ ਹੀ ਬੱਚੇ ਨੂੰ ਜਨੇਊ ਪਹਿਨਾਇਆ ਜਾਂਦਾ ਸੀ, ਸਤਿਗੁਰਾਂ ਨਾ ਕਰ ਦਿੱਤੀ ਬਈ ਇੰਜ ਨਹੀਂ। ਜਿਹੜੇ ਕਰਮ ਦਾ ਗਿਆਨ ਹੀ ਕੋਈ ਨਹੀਂ, ਉਸ ਕਰਮ ਨੂੰ ਉਂਝੀ ਕਰਵਾ ਦੇਣਾ, ਉਹਦਾ ਰਿਜ਼ਲਟ ਨਹੀਂ ਆ ਰਿਹਾ। ਪਰ ਇੱਕ ਗੱਲ ਖਿਆਲ ਕਰਨਾ, ਜੇ ਸਤਿਗੁਰੂ ਜੀ ਕੁਛ ਧਰਮ ਦੀਆਂ ਗੱਲਾਂ ਤੇ ਧਰਮ ਦੀਆਂ ਮਰਿਆਦਾਵਾਂ ਤੇ ਸੰਤੁਸ਼ਟ ਨਹੀਂ ਹੋਏ, ਦੂਸਰਾ ਪੱਖ ਇਹ ਵੀ ਹੈ ਕਿ ਕੁਝ ਭਗਤ ਗੁਰੂ ਸਾਹਿਬ ਤੋਂ ਪਹਿਲਾਂ ਹੋਏ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਗੁਰੂ ਸਾਹਿਬ ਨੂੰ ਬੜੀਆਂ ਚੰਗੀਆਂ ਲੱਗੀਆਂ। ਉਹਨਾਂ ਚੋਂ ਭਗਤ ਫਰੀਦ ਜੀ, ਉਹਨਾਂ ਚੋਂ ਭਗਤ ਕਬੀਰ ਜੀ, ਕੇਵਲ ਚੰਗੀਆਂ ਹੀ ਨਹੀਂ ਲੱਗੀਆਂ, ਉਹਨਾਂ ਗੱਲਾਂ ਨੂੰ ਉਹਨਾਂ ਦੀ ਬਾਣੀ ਨੂੰ ਪੋਥੀ ਦੇ ਰੂਪ ਵਿੱਚ ਸੰਭਾਲ ਕੇ ਆਪਣੇ ਅਗਲੇ ਫੋਲੋਅਰ ਅਗਲੇ ਜ਼ਿੰਮੇਵਾਰ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਉਹ ਪੋਥੀਆਂ ਸੌਂਪ ਦਿੱਤੀਆਂ। ਲੈਣਿਆ ਆਹ ਲੈ ਪੋਥੀ, ਪਾਰ ਬ੍ਰਹਮ ਕਾ ਪੰਥ ਕਰਨਾ ਹੈ, ਦੁਨੀਆਂ ਨੂੰ ਦੱਸਣਾ ਹੈ ਰੱਬੀ ਮਾਰਗ। ਪੰਚਮ ਪਾਤਸ਼ਾਹ ਨੇ ਜਦੋਂ ਗੁਰੂ ਸਾਹਿਬਾਨਾਂ ਦੀ ਬਾਣੀ ਲਿਖਵਾ ਕੇ ਇਹ ਆਦਿ ਭੀੜ ਤਿਆਰ ਕੀਤੀ, ਉਸ ਵਿੱਚ ਉਹਨਾਂ ਭਗਤਾਂ ਦੀ ਬਾਣੀ ਵੀ ਅੰਕਿਤ ਕਰ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਗੁਰਗੱਦੀ ਦਿੱਤੀ, ਆਪ ਮੱਥਾ ਟੇਕਿਆ ਤੇ ਹੁਕਮ ਹੋ ਗਿਆ ਸਾਰਿਆਂ ਨੂੰ ਕਿ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ, ਸਰਵੋਤਮ ਗੁਰੂ ਮੰਨਣਾ ਹੈ। ਤੇ ਉਸ ਵੇਲੇ ਤੋਂ ਲੈ ਕੇ ਗੁਰਸਿੱਖ ਜਦੋਂ ਮੱਥਾ ਟੇਕਦੇ ਨੇ, ਇਹ ਸਮਝ ਕੇ ਕਿ ਸਾਡੇ ਗੁਰੂ ਦੇ ਬੋਲ ਨੇ, ਗੁਰੂ ਦੀ ਬਾਣੀ ਹੈ, ਉਸ ਵਿੱਚ ਭਗਤਾਂ ਦੀ ਵੀ ਬਾਣੀ ਹੈ, ਇਸ ਵਿੱਚ ਉਹ ਬਾਣੀ ਵੀ ਹੈ ਜਿਹੜੀ ਗੁਰੂ ਸਾਹਿਬ ਜੀ ਤੋਂ 200-250 ਸਾਲ ਪਹਿਲਾਂ ਭਗਤ ਫਰੀਦ ਜੀ ਹੋਰਾਂ ਨੇ ਉਚਾਰਨ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਿਧਰੇ ਵੀ ਗੁਰੂ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਇਹਨੂੰ ਕੋਈ ਏ ਬੀ ਸੀ ਕੈਟੇਗਰੀ ਨਹੀਂ ਦਿੱਤੀ। ਮਤ ਸਮਝੋ ਕੋਈ ਕਵੇ ਕਿ ਮੈਂ ਤੇ ਕੇਵਲ ਗੁਰੂ ਸਾਹਿਬ ਦੀ ਬਾਣੀ ਨੂੰ ਮੱਥਾ ਟੇਕ ਰਿਹਾ, ਇਹ ਗੱਲ ਵੱਖਰੀ ਹੈ। ਕਈ ਵਾਰੀ ਸਾਡੀਆਂ ਸੋਚਾਂ ਅਨੁਸਾਰ ਭਗਤਾਵਾਂ ਦੇ ਨਾਮ ਦੇ ਉੱਪਰ ਗੁਰਦੁਆਰੇ ਬਣ ਜਾਂਦੇ ਜੇ, ਤੇ ਕੁਝ ਲੋਕ ਇਹ ਕਹਿ ਦਿੰਦੇ ਜੇ ਅਸੀਂ ਨਹੀਂ ਜਾਣਾ ਜੀ, ਉਹ ਤਾਂ ਉਹਨਾਂ ਦੀ ਬਰਾਦਰੀ ਦਾ ਗੁਰਦੁਆਰਾ ਸਾਹਿਬ, ਇਹ ਸਾਡੀਆਂ ਮਨ ਵਿੱਚ ਪਾਈਆਂ ਹੋਈਆਂ ਵੰਡੀਆਂ ਹੋਣਗੀਆਂ, ਪਰ ਗੁਰੂ ਸਾਹਿਬ ਨੇ ਨਹੀਂ ਰੱਖੀਆਂ ਐਸੀਆਂ। ਉਹਨਾਂ 15 ਭਗਤਾਂ ਵਿੱਚੋਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਹਨਾਂ ਵਿੱਚੋਂ ਇੱਕ ਨੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੱਜ ਅਸੀਂ ਯਾਦ ਮਨਾ ਰਹੇ ਹਾਂ। ਯਾਦਾਂ ਮਨਾਈਆਂ ਜਾਂਦੀਆਂ ਨੇ। ਯਾਦਾਂ ਮਨਾਉਣ ਵੇਲੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਜਿਸ ਦੀ ਯਾਦ ਮਨਾਈ ਜਾਂਦੀ ਹੈ ਉਹਦੇ ਬਾਰੇ, ਇੱਕ ਜਿਹਦੀ ਯਾਦ ਮਨਾਈ ਜਾਂਦੀ ਹੈ ਉਹਦੀ ਕਹੀ ਹੋਈ ਗੱਲ ਬਾਰੇ। ਦੋ ਯਾਦਾਂ ਹੁੰਦੀਆਂ ਨੇ। ਜੋ ਭਗਤ ਨਾਮਦੇਵ ਜੀ ਬਾਰੇ ਜਿਹਨੂੰ ਅਸੀਂ ਇਤਿਹਾਸ ਕਹਿੰਦੇ ਹਾਂ, ਉਹ ਕਿਸੇ ਹੋਰ ਨੇ ਲਿਖਿਆ ਹੈ, ਪਰ ਜੋ ਭਗਤ ਨਾਮਦੇਵ ਜੀ ਦੀ ਬਾਣੀ ਹੈ ਉਹ ਉਹਨਾਂ ਨੇ ਆਪ ਲਿਖੀ ਹੈ। ਜਿਹੜੀ ਸੋਚ ਭਗਤ ਨਾਮਦੇਵ ਦੀ ਸੀ ਉਹ ਸੋਚ ਗੁਰਬਾਣੀ ਵਿੱਚੋਂ ਉਹਨਾਂ ਦੇ ਸ਼ਬਦਾਂ ਵਿੱਚੋਂ ਸੌਖੀ ਸਮਝ ਆ ਸਕਦੀ ਹੈ। ਭਾਵੇਂ ਕੁਝ ਭਗਤਾਂ ਬਾਰੇ ਬਜ਼ੁਰਗ ਬੈਠੇ ਨੇ, ਬਜ਼ੁਰਗ ਮਾਵਾਂ ਬੈਠੀਆਂ ਨੇ, ਪੁਰਾਤਨ ਸਮਿਆਂ ਦੇ ਵਿੱਚ ਨਾ ਬਹੁਤਾ ਜਨਮ ਦਿਨ ਸੰਭਾਲ ਕੇ ਨਹੀਂ ਸੀ ਰੱਖਿਆ ਜਾਂਦਾ ਕਿ ਕਦੋਂ ਜਨਮ ਹੋਇਆ। ਅੱਜ ਤੱਕ ਵੀ ਕੁਛ ਬਜ਼ੁਰਗ ਐਸੇ ਨੇ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਜਾਂ ਜਨਮ ਦਿਨ ਬਾਰੇ ਕੁਛ ਬਾਅਦ ਦੇ ਵਿੱਚ ਆ ਕੇ ਉਹ ਕੰਟਰਾਡਕਟਰੀ ਬਣ ਜਾਂਦੀ ਹੈ। ਇੰਡੀਆ ਦੇ ਇੱਕ IPS ਅਫੀਸਰ ਤੇ ਇੱਕ ਆਰਮੀ ਅਫੀਸਰ ਬਾਰੇ ਵੀ ਇਹ ਚੀਜ਼ ਆਈ ਕਿ ਉਹ ਆਪਣਾ ਜਨਮ ਜਿਹੜਾ ਸੀ ਉਹ ਹੋਰ ਲਿਖਾਇਆ ਗਿਆ। ਪੁਰਾਤਨ ਸਮਿਆਂ ਵਿੱਚ ਆਪਾਂ ਦੇਖਦੇ ਇੰਜ ਵੀ ਹੁੰਦਾ ਸੀ ਕਿ 6 ਸਾਲ ਦਾ ਬੱਚਾ ਸਕੂਲ ਵਿੱਚ ਭਰਤੀ ਕਰਨਾ ਹੁੰਦਾ, ਜਾਣੀ ਦਾਖਲ ਹੋਣਾ, ਮਾਸਟਰ ਨੇ ਪੁੱਛਣਾ ਕਿੰਨੇ ਚਿਰ ਦਾ ਹੋ ਗਿਆ, ਜੀ ਇਹ 5.5 ਸਾਲ ਦਾ ਹੋ ਗਿਆ। ਮਾਸਟਰ ਨੇ ਕਹਿਣਾ ਜੀ 6 ਸਾਲ ਤੋਂ ਪਹਿਲਾਂ ਤੇ ਦਾਖਲ ਨਹੀਂ ਕਰਦੇ, ਚਲੋ ਜੀ 6 ਦਾ ਲਿਖ ਲਓ, ਤੇ 6 ਦਾ ਲਿਖ ਦਿੱਤਾ ਜਾਂਦਾ। ਬਹੁਤਿਆਂ ਦੇ ਐਸਾ ਵੀ ਹੋਇਆ ਕਿ ਉਹਨਾਂ ਦੀ ਤਰੀਕ ਹੋਰ ਸੀ ਜਨਮ ਦੀ, ਲਿਖਾ ਹੋਰ ਦਿੱਤੀ ਗਈ। ਉਸ ਸਮੇਂ ਕੋਈ ਬਹੁਤਾ ਰਿਕਾਰਡ ਬਣਾਉਣ ਦਾ ਨਹੀਂ ਸੀਗਾ ਸਿਸਟਮ। ਇਸ ਲਈ ਬਹੁਤ ਸਾਰੇ ਭਗਤਾਂ ਬਾਰੇ, ਇੱਥੋਂ ਤੱਕ ਕਿ ਪਿੱਛੇ ਜੇ ਆਪਾਂ ਦਿਹਾੜਾ ਮਨਾਇਆ ਬਾਬਾ ਸਾਹਿਬ ਬਾਬਾ ਦੀਪ ਸਿੰਘ ਜੀ ਹੋਰਾਂ ਦਾ, ਉਹਨਾਂ ਦੇ ਜੀਵਨ ਬਾਰੇ ਵੀ, ਉਹ ਜਨਮ ਕਦੋਂ ਸੀ ਉਹਦੇ ਬਾਰੇ ਵੱਖ ਵੱਖ ਰਾਇਆਂ ਨੇ। ਇਹ ਕਦੋਂ ਜਨਮ ਸੀ ਇਸ ਚੀਜ਼ ਨੂੰ ਭੁੱਲ ਜਾਈਏ। ਇੱਕ ਚੀਜ਼ ਗੁਰਬਾਣੀ ਚੋਂ ਸਾਹਮਣੇ ਆ ਰਹੀ ਹੈ ਕਿ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਇਕੱਠੇ ਹੋਏ ਨੇ, ਇੱਕੋ ਸਮੇਂ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹੀਏ ਤੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦਾ ਆਪਸ ਵਿੱਚ ਸੰਬੰਧ ਸੀ ਤੇ ਧਰਮ ਦੇ ਮਾਰਗ ਤੇ ਡਿਸਕਸ਼ਨ ਵੀ ਹੁੰਦੀ ਸੀ ਦੋਨਾਂ ਦੀ। ਉਹਨਾਂ ਦੀ ਇੱਕ ਗੱਲ ਦੀ ਚਰਚਾ ਭਗਤ ਕਬੀਰ ਜੀ ਨੇ ਕੀਤੀ ਹੈ, ਨੋਟ ਕਰਿਓ। ਤੀਸਰਾ ਇਸ਼ਾਰਾ ਇਹ ਵੀ ਆ ਗਿਆ ਕਿ ਭਗਤ ਕਬੀਰ ਜੀ ਵੀ ਉਸੇ ਸਮੇਂ ਦੇ ਨਜ਼ਦੀਕ ਹੀ ਸਨ। ਉਹ ਜਿਹੜੀ ਆਪਸ ਵਿੱਚ ਗੱਲ ਕੀਤੀ ਗਈ ਭਗਤ ਤ੍ਰਿਲੋਚਨ ਜੀ ਤੇ ਭਗਤ ਨਾਮਦੇਵ ਜੀ ਨੇ, ਨੰਬਰ 1। ਨੰਬਰ 2, ਆਹ ਜੋ ਸ਼ਬਦ ਆਪਾਂ ਸਕਰੀਨ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਵਾਰੀ ਮੁੱਖ ਵਾਕ ਦੇ ਰੂਪ ਵਿੱਚ ਹੁੰਦਾ ਹੈ, ਇਹਨਾਂ ਦੋਨਾਂ ਚੀਜ਼ਾਂ ਤੋਂ ਆਪਾਂ ਸਿੱਖਣ ਦਾ ਯਤਨ ਕਰਾਂਗੇ। ਪਹਿਲਾਂ 1-2 ਗੱਲਾਂ ਸਮਝ ਲੈਣੀਆਂ। ਆਮ ਜਿਹੜੀ ਜਨਰਲ ਪਬਲਿਕ ਹੈ, ਆਮ ਦੁਨਿਆਵੀ ਬੰਦਾ ਹੈ, ਉਹਦੇ ਮਨ ਨੂੰ ਇੱਕ ਭਰਮ ਜਿਹਾ ਪੈ ਗਿਆ ਕਿ ਜੇ ਧਰਮ ਕਮਾਉਣਾ ਪਵੇ, ਧਰਮੀ ਬਣਨਾ ਪਵੇ ਤੇ ਸ਼ਾਇਦ ਕੰਮ ਕਾਰ ਜਾਂ ਛੱਡ ਕੇ ਕੁਛ ਟਾਈਮ ਸਾਡੇ ਕੋਲ ਫ੍ਰੀ ਹੋਏਗਾ ਤੇ ਫ੍ਰੀ ਜੇ ਟਾਈਮ ਤੇ ਬੈਠ ਕੇ ਧਰਮ ਕਮਾਇਆ ਜਾਏਗਾ। ਤੇ ਜਿਹੜਾ ਬੰਦਾ ਬਹੁਤ ਬਿਜ਼ੀ ਹੋਵੇ, ਉਹਦਾ ਸਕੈਜੂਅਲ, ਉਹਦਾ ਰੂਟੀਨ ਬਹੁਤ ਟਾਈਟ ਹੋਵੇ, ਉਹਦੇ ਕੋਲ ਟਾਈਮ ਨਾ ਨਿਕਲਦਾ ਹੋਵੇ, ਓਵਰ ਵਰਕ ਹੋਵੇ, ਤੇ ਬੰਦਾ ਸੋਚਦਾ ਸ਼ਾਇਦ ਇਹ ਧਰਮ ਕਰਮ ਦੀਆਂ ਗੱਲਾਂ ਮੇਰੇ ਬਸ ਦੀ ਖੇਡ ਨਹੀਂ ਹੈ। ਤੇ ਕਈ ਵਾਰੀ ਧਰਮ ਸਮਝਾਉਣ ਵਾਲੇ ਵੀ ਇਸ ਤਰੀਕੇ ਨਾਲ ਹੀ ਸਮਝਾਉਂਦੇ ਨੇ ਕਿ ਸ਼ਾਇਦ ਤੈਨੂੰ ਧਰਮ ਕਮਾਉਣ ਦੇ ਲਈ ਸਭ ਕੁਛ ਛੱਡ ਕੇ 4-5 ਘੰਟੇ ਤੈਨੂੰ ਬੈਠਣਾ ਪਵੇਗਾ, ਫਿਰ ਧਰਮ ਕਮਾਏਗਾ। ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬਹੁਤੇ ਐਸੇ ਨੇ ਵਿਚਾਰੇ ਕਦੀ ਮਜਬੂਰੀ ਕਾਰਨ ਓਵਰ ਟਾਈਮ ਲਾਉਣਾ ਪੈ ਗਿਆ, ਓਵਰ ਟਾਈਮ ਵੀ ਐਸਾ ਮੈਂ ਹੈਰਾਨ ਰਹਿੰਦਾ ਕਿ ਮੇਰੇ 16-16 ਘੰਟੇ ਬੰਦੇ ਨੇ ਵਰਕ ਕੀਤਾ, ਉਹਨੂੰ ਅਸੀਂ ਕਹੀਏ ਹੁਣ ਤੂੰ 4 ਘੰਟੇ ਬੈਠ, ਮੁਸ਼ਕਲ ਹੈ। ਤੇ ਫਿਰ ਕੀ ਜਿਹੜਾ ਆਮ ਦੁਨਿਆਵੀ ਬੰਦਾ ਹੈ, ਜਨਰਲ ਪਬਲਿਕ ਹੈ, ਕੀ ਉਹ ਧਰਮ ਨਹੀਂ ਕਮਾ ਸਕਦੀ? ਸੱਚ ਇਹ ਹੈ ਦੁਨਿਆਵੀ ਬੰਦੇ ਦੇ ਅੰਦਰ ਵੀ ਧਰਮ ਹੋਏਗਾ, ਸਾਨੂੰ ਕੀ ਪਤਾ ਹੈ? ਅਸੀਂ ਕਈ ਵਾਰੀ ਅੰਡਰ ਐਸਟੀਮੇਟ ਕਰ ਲੈਂਦੇ ਹਾਂ, ਅਸੀਂ ਸੋਚਦੇ ਹਾਂ ਤੇ ਸਾਰਾ ਦਿਨ ਕਾਰੋਬਾਰ ਵਿੱਚ ਭੱਜਿਆ ਰਹਿੰਦਾ। ਇਹ ਸਾਨੂੰ ਭੁਲੇਖਾ ਪੈਣਾ ਗੱਲ ਵੱਖਰੀ ਹੈ। ਭਗਤ ਤ੍ਰਿਲੋਚਨ ਜੀ ਨੇ ਜਦੋਂ ਭਗਤ ਨਾਮਦੇਵ ਜੀ ਨੂੰ ਦੇਖਿਆ ਹੈ ਤੇ ਉਹਨਾਂ ਨੂੰ ਵੀ ਇੱਕ ਭੁਲੇਖਾ ਪੈ ਗਿਆ। ਉਹ ਭੁਲੇਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਲਿਖਿਆ ਹੋਇਆ। ਔਰ ਭਗਤ ਤ੍ਰਿਲੋਚਨ ਜੀ ਕਿਉਂਕਿ ਸ਼ੁੱਧ ਹਿਰਦੇ ਦੇ ਮਾਲਕ ਸਨ, ਉਹਨਾਂ ਨੇ ਆਪਣੇ ਮਨ ਦਾ ਡਾਊਟ ਭਗਤ ਨਾਮਦੇਵ ਜੀ ਨੂੰ ਦੱਸਿਆ ਤੇ ਭਗਤ ਨਾਮਦੇਵ ਜੀ ਨੇ ਉਹਨਾਂ ਦਾ ਡਾਊਟ ਕਲੀਅਰ ਕਰਨ ਵਾਸਤੇ ਆਪਣਾ ਵਿਊ ਦਿੱਤਾ। ਉਹ 2 ਪੰਕਤੀਆਂ ਉਹ ਭਗਤ ਕਬੀਰ ਜੀ ਦੇ ਸ਼ਲੋਕ ਦੇ ਨਾਲ, ਉਸੇ ਸ਼ਲੋਕ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਵੀ ਇੱਕ ਸ਼ਲੋਕ ਲਿਖ ਦਿੱਤਾ। ਤੁਸੀਂ ਜਿਹੜੇ ਆਪ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਕਿਧਰੇ ਕਿਧਰੇ ਜਾ ਕੇ ਮਹੱਲਾ 5ਵਾਂ ਲਿਖਿਆ ਹੁੰਦਾ ਹੈ, ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚ ਕਿਧਰੇ ਜਾ ਕੇ ਮਹੱਲਾ 3ਜਾ ਲਿਖਿਆ ਹੁੰਦਾ ਹੈ, ਪਰ ਉਹਨਾਂ ਦੇ ਵੀ ਅਖੀਰ ਤੇ ਕਬੀਰ ਤੇ ਫਰੀਦ ਸ਼ਬਦ ਹੀ ਆਉਂਦਾ। ਜਿੱਥੇ ਜਿੱਥੇ ਕੋਈ ਕੰਸੈਪਟ ਕਲੀਅਰ ਨਹੀਂ ਸੀ ਹੁੰਦਾ, ਆਮ ਬੰਦੇ ਨੂੰ ਕੰਸੈਪਟ ਦਾ ਨਾਮ ਪਤਾ ਲੱਗੇ ਤੇ ਗੁਰੂ ਸਾਹਿਬ ਆਪਣਾ ਸ਼ਲੋਕ ਲਿਖ ਦਿੰਦੇ ਸੀ ਉਸ ਕੰਸੈਪਟ ਨੂੰ ਕਲੀਅਰ ਕਰਨ ਵਾਸਤੇ, ਪਰ ਨਾਲ ਕਾਪੀਰਾਈਟ ਨਹੀਂ ਸੀ ਉਸ ਬੰਦੇ ਦਾ ਮਾਰਿਆ ਜਾਂਦਾ, ਉਸ ਭਗਤ ਦਾ ਕਾਪੀਰਾਈਟ ਉਦਾਂ ਰੱਖਿਆ ਜਾਂਦਾ ਸੀ। ਉਹਨਾਂ ਸ਼ਲੋਕਾਂ ਦੇ ਵਿੱਚ ਵੀ ਸਤਿਗੁਰਾਂ ਨੇ ਆਪਣੀਆਂ ਦੋ ਪੰਕਤੀਆਂ ਵਿੱਚ ਵੀ ਕਬੀਰ ਸ਼ਬਦ ਵਰਤਿਆ ਗਿਆ, ਫਰੀਦ ਸ਼ਬਦ ਵਰਤਿਆ ਗਿਆ। ਇਹ ਜਿਹੜਾ ਸ਼ਲੋਕ ਹੈ, ਕਦੀ ਸਮਾਂ ਮਿਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪੜ੍ਹਨਾ। ਇਹਦਾ ਵੀ ਜਿਹੜਾ ਟਾਈਟਲ ਹੈ, ਸਿਰਲੇਖ ਹੈ, ਉਹ ਹੈ ਮਹਲਾ ਪੰਜਵਾਂ, ਤੇ ਸ਼ਲੋਕਾਂ ਦੇ ਨਾਲ ਸ਼ਬਦ ਆਉਂਦਾ ਕਬੀਰ। ਸਤਿਗੁਰਾਂ ਨੇ ਉਸ ਨੂੰ ਕਲੀਅਰ ਕੀਤਾ ਗਿਆ। ਕੰਸੈਪਟ ਇਹ ਹੈ, ਭਗਤ ਤਰਲੋਚਨ ਜੀ ਕਹਿੰਦੇ ਨੇ ਕਿ ਨਾਮਦੇਵ ਜੀ, ਤੂੰ ਸਾਰਾ ਦਿਨ ਕੰਮ ਧੰਦਿਆਂ ਵਿੱਚ ਉਲਝਿਆ ਰਹਿੰਦਾ, ਨਾਮ ਵੀ ਜਪ ਲਿਆ ਕਰ, ਔਰ ਉੱਥੇ ਸ਼ਬਦ ਵਰਤਿਆ ਕਹਿ ਤਰਲੋਚਨ ਮੀਤ। ਇਹਦਾ ਮਤਲਬ ਆਪਸ ਵਿੱਚ ਫਰੈਂਡਸ਼ਿਪ ਸੀ ਉਹਨਾਂ ਦੀ, ਆਪਸ ਵਿੱਚ ਇੱਕ ਦੂਸਰੇ ਨੂੰ ਮਿਲਦੇ ਸਨ। ਭਗਤ ਤਰਲੋਚਨ ਜੀ ਕਹਿੰਦੇ ਨੇ ਕਾਹੇ ਸ਼ੀਪੋ ਛਾਏ ਲਏ, ਤੁਸੀਂ ਸਾਰਾ ਦਿਨ ਕੱਪੜੇ ਰੰਗਦੇ ਪਏ ਹੋ, ਕਿਉਂਕਿ ਭਗਤ ਨਾਮਦੇਵ ਜੀ ਲੋਕਾਂ ਦੇ ਕੱਪੜੇ ਧੋਂਦੇ ਸਨ, ਬਣਾਉਂਦੇ ਸਨ, ਉਹਨਾਂ ਨੂੰ ਰੰਗਦੇ ਸਨ। ਅੱਜ ਦੇ ਸਮੇਂ ਅੰਦਰ ਟੇਲਰ, ਲਾਂਡਰੀ ਵਾਲਾ, ਡਰਾਈ ਕਲੀਨਿੰਗ ਵਾਲਾ, ਇਹ ਸਾਰੇ ਅਲੱਗ ਅਲੱਗ ਡਿਪਾਰਟਮੈਂਟ ਬਣ ਗਏ ਨੇ। ਉਸ ਵੇਲੇ ਇੱਕੋ ਹੀ ਬੰਦਾ ਇਸ ਚੀਜ਼ ਨੂੰ ਸੰਭਾਲਦਾ ਸੀ, ਉਹਨਾਂ ਦਾ ਸਾਰਾ ਪਰਿਵਾਰ ਇਹ ਕੰਮ ਕਰਦਾ। ਕੱਪੜੇ ਸੀਣੇ, ਕੱਪੜੇ ਬਣਾਉਣੇ, ਕੱਪੜੇ ਧੋਣੇ, ਕੱਪੜੇ ਰੰਗਣੇ, ਤੇ ਉਹਨਾਂ ਜ਼ਮਾਨਿਆਂ ਵਿੱਚ ਸ਼ਾਇਦ ਅੱਜ ਦੇ ਬੱਚੇ ਉਸ ਕੰਸੈਪਟ ਨੂੰ ਬਹੁਤਾ ਨਾ ਸਮਝ ਸਕਣ, ਬਜ਼ੁਰਗ ਜਾਣਦੇ ਨੇ। ਪ੍ਰਾਤਨ ਸਮਿਆਂ 'ਚ ਜਿੰਨੇ ਕੰਮ ਸੀ ਨਾ, ਚਾਹੇ ਕੋਈ ਲੱਕੜੀ ਦਾ ਕੰਮ ਕਰਦਾ ਸੀ, ਚਾਹੇ ਕੋਈ ਇਸ ਤਰ੍ਹਾਂ ਬਰਤਨਾਂ ਦਾ ਕੰਮ ਕਰਦਾ, ਚਾਹੇ ਕੋਈ ਕੱਪੜਿਆਂ ਦਾ ਕਰਦਾ, ਸਿਸਟਮ ਇਹ ਹੁੰਦਾ ਸੀ ਕਿ ਉਹ ਲੋਕਾਂ ਦੇ ਕੱਪੜੇ ਜਾਂ ਲੋਕਾਂ ਦੀ ਲੱਕੜੀ ਦਾ ਕੰਮ 6-6 ਮਹੀਨੇ ਕਰੀ ਜਾਣਾ, ਫ੍ਰੀ ਕਰੀ ਜਾਣਾ। 6 ਮਹੀਨਿਆਂ ਬਾਅਦ ਲੋਕਾਂ ਨੇ ਆਪਣੀ ਫਸਲ ਵਿੱਚੋਂ ਕਿਸੇ ਨੇ ਕਣਕ ਦੇ ਆਉਣੀ, ਕਿਸੇ ਨੇ ਕੁਛ ਦੇ ਆਉਣਾ। ਉਹ ਪੰਜਾਬ ਦੇ ਪਿੰਡਾਂ ਵਿੱਚ ਕਿਧਰੇ ਕਿਧਰੇ ਮਾਲਵੇ ਵਿੱਚ ਅੱਜ ਵੀ ਲੋਕ ਲੱਕੜੀ ਦਾ ਕੰਮ ਕਰਨ ਵਾਲੇ ਉਸੇ ਤਰ੍ਹਾਂ ਚੱਲ ਰਿਹਾ। ਕਿਸੇ ਦੀ ਕਹੀ ਦਾ ਬਾਹਾਂ ਟੁੱਟ ਗਿਆ, ਉਹਨੇ ਕਹੀ ਲੈ ਕੇ ਗਏ, ਉਹਨਾਂ ਨੇ ਬਾਹਾਂ ਠੀਕ ਕਰ ਦਿੱਤਾ। ਕਿਸੇ ਨੇ ਕਿਹਾ ਜੀ ਸਾਨੂੰ ਲੱਕੜੀ ਦਾ ਆਹ ਕੰਮ ਚਾਹੀਦਾ ਹੈ, ਉਹਨੇ ਉਹ ਕਰ ਦਿੱਤਾ ਹੈ। ਉਹਦਾ ਕੋਈ ਪੈਸਾ ਨਹੀਂ ਸੀ, ਕੋਈ ਲੈਣ ਦੇਣ ਨਹੀਂ ਸੀ, 6 ਮਹੀਨਿਆਂ ਬਾਅਦ ਉਹਦੀ ਮਰਜ਼ੀ ਸੀ ਜੋ ਦੇ ਆਉਂਦਾ ਸੀ। ਤੇ ਲੋਕਾਂ ਦੇ ਜਿਹੜੇ ਕੱਪੜੇ ਧੋਣ ਦੀ ਗੱਲ ਸੀ ਨਾ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜਿਹੜੇ ਗਦੈਲੇ ਤੇ ਰਜ਼ਾਈਆਂ ਹੁੰਦੀਆਂ ਸਨ, ਹੁਣ ਤੇ ਬਲੈਂਕਟ ਆ ਗਏ, ਉਸ ਵੇਲੇ ਕਿਹੜੇ ਬਲੈਂਕਟ ਸਨ, ਇਹ ਕੱਪੜੇ ਭਾਰੀ ਹੁੰਦੇ ਸਨ। ਤੇ ਬਰਸਾਤਾਂ ਦੇ ਵਿੱਚ ਆਮ ਤੌਰ ਤੇ ਜਾਂ ਸਰਦੀਆਂ ਤੋਂ ਪਹਿਲਾਂ ਧੋਣੇ ਹੁੰਦੇ ਸੀ, ਤੇ ਉਹਨਾਂ ਜ਼ਮਾਨਿਆਂ ਵਿੱਚ ਵਾਸ਼ਿੰਗ ਮਸ਼ੀਨ ਤੇ ਕੀ ਹੋਣੀ ਹੈ, ਘਰਾਂ ਵਿੱਚ ਪਾਣੀ ਦਾ ਸਿਸਟਮ ਨਹੀਂ ਸੀ ਹੁੰਦਾ। ਇਹਨਾਂ ਸਾਰੇ ਭਾਰੀ ਭਾਰੀ ਕੱਪੜਿਆਂ ਨੂੰ ਲੈ ਕੇ ਜਾਣਾ, ਬਾਹਰ ਕਿਸੇ ਨਦੀ ਦੇ ਕਿਨਾਰੇ ਤੇ ਉਹਨੂੰ ਧੋਣਾ, ਔਰ ਧੋ ਕੇ ਉਸ ਤੋਂ ਬਾਅਦ ਜੇ ਕੋਈ ਰੰਗਣ ਵਾਲੇ ਨੇ ਉਹਨਾਂ ਨੂੰ ਰੰਗ ਚਾੜ ਦੇਣਾ, ਔਰ ਉਸ ਵੇਲੇ ਉਹਦੇ ਤੇ ਡਿਜ਼ਾਈਨ ਵੀ ਪਾਏ ਜਾਂਦੇ, ਜਿਹਨੂੰ ਛੀਪੋ ਛਾਇਲੇ ਸ਼ਬਦ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਕਾਹੇ ਛੀਪੋ ਛਾਇਲੇ। ਤੇ ਫਿਰ ਉਹਨਾਂ ਲੋਕਾਂ ਦੇ ਘਰਾਂ ਵਿੱਚ ਫੜਾ ਕੇ ਆਉਣਾ ਬੜੀ ਵੱਡੀ ਸੇਵਾ ਹੁੰਦੀ ਸੀ। ਤੇ ਭਗਤ ਨਾਮਦੇਵ ਜੀ ਨੂੰ ਤਰਲੋਚਨ ਜੀ ਪੁੱਛਦੇ ਨੇ, ਤੂੰ ਸਵੇਰ ਤੋਂ ਲੈ ਕੇ ਸਾਰਾ ਦਿਨ ਇਹਨਾਂ ਕੱਪੜਿਆਂ ਦੇ ਵਿੱਚ ਉਲਝਿਆ ਰਹਿੰਦਾ, ਕਦੀ ਰੱਬ ਦਾ ਨਾਮ ਵੀ ਲੈ ਲਿਆ ਕਰ। ਭਗਤ ਨਾਮਦੇਵ ਜੀ ਕਹਿਣ ਲੱਗੇ, ਤਰਲੋਚਨ ਜੀ, ਮਿੱਤਰ ਜੀ, ਤੁਹਾਨੂੰ ਭੁਲੇਖਾ ਹੈ। ਕੋਈ ਬੰਦਾ ਸਵੇਰ ਤੋਂ ਸ਼ਾਮ ਤੱਕ ਕੰਮ ਧੰਦੇ ਵਿੱਚ ਉਲਝਿਆ, ਜ਼ਰੂਰੀ ਨਹੀਂ ਕਿ ਉਹ ਰੱਬ ਤੋਂ ਟੁੱਟਿਆ ਹੋਵੇ। ਹੋ ਸਕਦਾ ਉਹ ਕੰਮ ਧੰਦੇ ਵਿੱਚ ਵੀ ਰੱਬ ਨਾਲ ਜੁੜਿਆ ਹੋਵੇ। ਕਹਿਣ ਲੱਗੇ, ਮੈਂ ਤੇ ਇੰਜ ਕਰਦਾ, ਕੰਮ ਤੇ ਕਰ ਰਿਹਾ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੱਚ ਜਾਣਿਓ, ਅੱਜ ਦੇ ਸਮੇਂ ਅੰਦਰ ਇਸ ਭਗਤੀ ਦੀ ਜ਼ਿਆਦਾ ਵੈਲਿਊ ਹੈ। ਅਸੀਂ ਜਿਸ ਘਰ ਵਿੱਚ ਰਹਿ ਰਹੇ ਹਾਂ, ਇਸ ਅਹਿਸਾਸ ਵਿੱਚ ਰਹੀਏ, ਇਹ ਘਰ ਵਾਹਿਗੁਰੂ ਦਾ ਦਿੱਤਾ ਹੋਇਆ, ਸ਼ੁਕਰ ਹੈ ਉਹਦਾ। ਕੁਛ ਲੋਕ ਐਸੇ ਵੀ ਹਨ ਜਿਨ੍ਹਾਂ ਕੋਲੇ ਘਰ ਨਹੀਂ ਹੈ। ਆਖੋ ਵਾਹਿਗੁਰੂ, ਜਿਸ ਬੈੱਡ ਤੇ ਸੌ ਰਹੇ ਹਾਂ, ਇਹ ਸ਼ੁਕਰ ਹੋਵੇ ਕਿ ਸੁਖਮਨੀ ਸਾਹਿਬ ਵਿੱਚੋਂ ਪੜ੍ਹਦੇ ਹਾਂ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂਕਾ ਜਸ ਗਾਵੀ ਜੈ। ਹੇ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਅਸੀਂ ਚੰਗੇ ਬੈੱਡ ਤੇ ਸੌ ਰਹੇ ਹਾਂ। ਕੁਝ ਲੋਕ ਐਸੇ ਵੀ ਨੇ ਜਿਹੜੇ ਵਿਚਾਰੇ ਫੁੱਟਪਾਥ ਤੇ ਸੌਂਦੇ ਪਏ ਜੇ। ਖਾਣਾ ਖਾਣ ਵੇਲੇ ਇਸ ਸ਼ੁਕਰਾਨੇ ਵਿੱਚ ਖਾਧਾ ਜਾਵੇ, ਕਦੀ ਨਾ ਭੁੱਲੇ ਘੱਟੋ ਘੱਟ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਉਹਦਾ ਸ਼ੁਕਰਾਨਾ ਕਰ ਲਈਏ, ਕਿਉਂਕਿ ਕੁਝ ਐਸੇ ਵੀ ਹਨ ਜਿਨ੍ਹਾਂ ਦੇ ਕੋਲ ਖਾਣਾ ਖਾਣ ਵਾਸਤੇ ਵੀ ਨਹੀਂ ਹੈ। ਤੁਹਾਨੂੰ ਮਾਣ ਹੈ ਇਸ ਗੱਲ ਦਾ, ਗੁਰੂ ਦੀ ਬਖਸ਼ਿਸ਼ ਹੈ ਇਸ ਸਥਾਨ ਤੇ। ਜਦੋਂ ਇਹ ਵੈਨ ਜਾਂਦੀ ਹੋਏਗੀ ਖਾਣਾ ਲੈ ਕੇ, ਉਹ ਲੋਕ ਜਿਨ੍ਹਾਂ ਨੂੰ ਸਿੱਖ ਕਮਿਊਨਿਟੀ ਬਾਰੇ ਬਹੁਤਾ ਨਹੀਂ ਪਤਾ ਹੋਏਗਾ, ਜਦੋਂ ਉੱਥੇ ਲਿਖਿਆ ਹੋਏਗਾ ਗੁਰੂ ਨਾਨਕ ਫਰੀ ਕਿਚਨ, ਤੇ ਉੱਥੇ ਜਾ ਕੇ ਫਰੀ ਵੰਡਿਆ ਜਾਂਦਾ ਹੋਏਗਾ, ਸੁਣਨ ਵਾਲੇ ਦੇ ਦੇਖਣ ਵਾਲੇ ਦੇ ਮਨ ਅੰਦਰ ਜ਼ਰੂਰ ਜਾਗਦਾ ਹੋਏਗਾ ਮੈਂ ਪਤਾ ਕਰਾਂ, ਐਸਾ ਕੋਈ ਦੇਖਿਆ ਤੇ ਹੈ ਨਹੀਂ, ਫਰੀ ਵੰਡਦੇ ਹੋਣੇ ਤੇ ਫਰੀ ਵੰਡੀ ਜਾ ਰਹੇ ਨੇ। ਫਿਰ ਉਹਨਾਂ ਨੂੰ ਦੱਸਣ ਵਾਲੇ ਜਦੋਂ ਦੱਸਦੇ ਹੋਣਗੇ, ਇਹ ਤੇ ਸਾਡੇ ਗੁਰੂ ਨਾਨਕ ਦਾ ਮੋਦੀ ਖਾਨਾ ਹੈ। ਮੈਂ ਪਿੱਛੇ ਜਿਹੀ ਖਬਰ ਪੜ੍ਹੀ ਸ਼ਾਇਦ ਟੋਰੋਂਟੋ, ਪਤਾ ਨਹੀਂ ਕੈਲਗਰੀ, ਮੈਂ ਵਿਸਰ ਗਿਆ, ਤੁਹਾਡੇ ਕੈਨੇਡਾ ਵਿੱਚ ਹੀ ਉਹਨਾਂ ਨੇ ਵੀ ਇੱਕ ਫਰੀ ਫੂਡ ਬੈਂਕ ਦੇ ਨਾਮ ਤੇ ਸ਼ੁਰੂ ਕੀਤਾ। ਔਰ ਸੱਚ ਜਾਣਿਓ, ਜਿਹੜੇ ਇਹੋ ਜਿਹੇ ਕਾਰਜ ਨੇ, ਚੈਰਿਟੀ ਦੇ ਕਾਰਜ ਨੇ, ਵੈਲਫੇਅਰ ਟੂ ਆਲ, ਐਸੀ ਭਾਵਨਾ ਸਰਬੱਤ ਦੇ ਭਲੇ ਦੇ ਕਾਰਜ ਨੇ, ਉਸ ਵਿੱਚ ਉਹੀ ਜੀਵ ਆਪਣਾ ਹਿੱਸਾ ਪਾਉਂਦੇ ਨੇ ਜਿਹੜੇ ਸ਼ੁਕਰਾਨੇ ਵਿੱਚ ਜਿਉਂਦੇ ਨੇ। ਆਖੋ ਵਾਹਿਗੁਰੂ, ਬੰਦਾ ਸੋਚਦਾ ਸ਼ੁਕਰ ਹੈ ਵਾਹਿਗੁਰੂ ਦਾ, ਉਹਨੇ ਮੈਨੂੰ ਚਾਰ ਕੱਪੜੇ ਦਿੱਤੇ ਨੇ, ਤੇ ਕੁਝ ਐਸੇ ਵੀ ਨੇ ਜਿਨ੍ਹਾਂ ਕੋਲ ਕੱਪੜੇ ਨਹੀਂ ਹੈ ਨਾ ਹੋਰ, ਤੇ ਘੱਟੋ ਘੱਟ ਜਿਹੜੇ ਪੁਰਾਣੇ ਹੋ ਗਏ ਨੇ ਕੱਪੜੇ ਉਹੀ ਦੇ ਦਿੱਤੇ ਜਾਣ। ਇਹ ਸ਼ੁਕਰਾਨੇ ਵਿੱਚ ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵਾ ਤੇ ਸਹਿ ਤਿਆਗ ਕਤ ਅਵਰ ਲਵਾਵਾ, ਗੱਲ ਇਹ ਨਹੀਂ ਹੈ ਬੰਦਾ ਕੱਪੜੇ ਕਿਹੋ ਜੇ ਪਾ ਰਿਹਾ, ਗੱਲ ਤੇ ਇਹ ਹੈ ਕਿ ਉਹਦਾ ਸ਼ੁਕਰਾਨਾ ਕਰਕੇ ਪਾ ਰਿਹਾ ਕਿ ਨਾ ਸ਼ੁਕਰਾ ਹੀ ਫਿਰ ਰਿਹਾ ਹਲੇ। ਗੱਲ ਇਹ ਨਹੀਂ ਹੈ ਖਾਣਾ ਕਿਹੋ ਜਿਹਾ ਖਾ ਰਿਹਾ, ਹੋ ਸਕਦਾ ਕੋਈ ਵਿਚਾਰਾ ਗਰੀਬੀ ਚ ਸਾਦਾ ਖਾਣਾ ਖਾ ਰਿਹਾ ਹੋਵੇ, ਹੋ ਸਕਦਾ ਚਾਰ ਪੈਸੇ ਹੋਣ ਬੰਦਾ ਸਵਾਦਲਾ ਖਾਣਾ ਖਾ ਰਿਹਾ ਹੋਵੇ, ਗੱਲ ਇਹ ਨਹੀਂ ਹੈ। ਗੱਲ ਤੇ ਇਹ ਹੈ ਕਿ ਉਹ ਸ਼ੁਕਰਾਨੇ ਚ ਖਾ ਰਿਹਾ ਕਿ ਹਾਲੇ ਖਾ ਖਾ ਕੇ ਵੀ ਨਾ ਸ਼ੁਕਰਾ ਫਿਰ ਰਿਹਾ। ਦੋ ਵੇ ਨੇ ਸਾਡੇ ਸਾਹਮਣੇ, ਇੱਕ ਉਹ ਰਸਤਾ ਹੈ ਜਿਹੜਾ ਗੁਰੂ ਸਾਹਿਬ ਨੇ ਦੱਸਿਆ, ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਦੂਜਾ ਰਸਤਾ ਹੈ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰੂ ਨੇ ਦੋਨਾਂ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸ ਦਿੱਤੇ ਨੇ। ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਤੁਰਾਂਗੇ ਤੇ ਗੁਰੂ ਕਹਿਣਗੇ ਮੇਰਾ ਆਪਣਾ ਹੈ, ਸੱਚ ਜਾਣੇ ਜਿਹਨੂੰ ਗੁਰੂ ਨੇ ਆਪਣਾ ਸਮਝ ਲਿਆ ਫਿਰ ਵਿਪਤਾ ਵਿੱਚ ਗੁਰੂ ਬਹੁੜਦੇ ਨੇ। ਆਖੋ ਵਾਹਿਗੁਰੂ ਮਦਦ ਕਰਦੇ ਨੇ। ਸਾਡੇ ਚੋਂ ਬਹੁਤਿਆਂ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੋਏਗਾ ਜਦੋਂ ਬਿਪਤਾ ਵੇਲੇ ਗੁਰੂ ਨੇ ਵੱਖ ਵੱਖ ਤਰ੍ਹਾਂ ਦੇ ਸਾਧਨ ਮਿਲਾਏ। ਕਦੀ ਐਸੇ ਸਮੇਂ ਆਉਂਦੇ ਨੇ ਜਦ ਗਲੀਆਂ ਦੇ ਕੱਖ ਵੀ ਬੈਰੀ ਹੋ ਜਾਂਦੇ ਨੇ, ਆਪਣੇ ਆਪਣੇ ਕਹਿਣ ਵਾਲੇ ਸਾਰੇ ਭੱਜ ਜਾਂਦੇ ਜੇ। ਪੁੱਛੋ ਉਹਨਾਂ ਨੂੰ ਜਦੋਂ 1947 ਵੇਲੇ ਭਾਰਤ ਤੇ ਪਾਕਿਸਤਾਨ ਅਲੱਗ ਹੋਇਆ ਸੀ, ਜਿਨ੍ਹਾਂ ਨੇ ਕਾਲੀਆਂ ਰਾਤਾਂ ਦੇਖੀਆਂ। ਪੁੱਛੋ ਉਹਨਾਂ ਨੂੰ ਜਿਹੜਾ 84 ਦੇ ਦੰਗਿਆਂ ਦੇ ਸ਼ਿਕਾਰ ਹੋਏ, ਇੱਕ ਨੀ ਦੋ ਨੀ ਅਣਗਿਣਤ ਐਸੇ ਸਮੇਂ ਆਉਂਦੇ ਨੇ। ਪੁੱਛੋ ਮੀਰ ਮਨੂ ਦੇ ਭੋਰੇ ਵਿੱਚ ਉਹਨਾਂ ਮਾਵਾਂ ਤੋਂ। ਸਿੱਖ ਜਗਤ ਤੇ ਇਹ ਕਹਿ ਕੇ ਯਾਦ ਕਰਦੀ ਹੈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਬਿਪਤਾ ਵੇਲੇ ਜਿਨ੍ਹਾਂ ਤੇ ਉਮੀਦਾਂ ਹੁੰਦੀਆਂ ਨੇ ਪਾਸੇ ਨੂੰ ਫੇਰ ਜਾਂਦੇ ਨੇ। ਹੋਰਾਂ ਦੀ ਗੱਲ ਛੱਡੋ, ਗੁਰੂ ਅੰਗਦ ਦੇਵ ਸਾਹਿਬ ਜੀ ਦਾ ਐਕਸਪੀਰੀਅੰਸ ਪੁੱਛ ਕੇ ਦੇਖੋ। ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਮੁਕਤਸਰ ਸਾਹਿਬ ਜੀ ਤੋਂ ਲੈ ਕੇ ਕੋਟਕਪੂਰੇ ਨੂੰ ਜਿਹੜੀ ਸੜਕ ਜਾਂਦੀ ਹੈ, ਉਸ ਸੜਕ ਤੇ ਮੱਤੇ ਦੀ ਸਰਾਂ ਪਿੰਡ ਹੈ, ਲੂਣ ਦਾ ਵਪਾਰ ਕਰਦੇ ਸਨ ਪਿਤਾ ਜੀ। ਵਪਾਰ ਫੇਲ ਹੋ ਗਿਆ, ਨੌਕਰੀ ਕਰਨੀ ਪੈ ਗਈ, ਪਿੰਡ ਦੇ ਵਿੱਚ ਹੀ ਚੌਧਰੀ ਦੇ ਕੋਲ ਨੌਕਰੀ ਕਰਨ ਲੱਗ ਪਏ। ਐਸਾ ਸਮਾਂ ਆਇਆ ਨੌਕਰੀ ਵੀ ਛੱਡਣੀ ਪਈ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੰਘਰ ਪਿੰਡ ਖੰਡੂਰ ਸਾਹਿਬ ਦੇ ਕੋਲ, ਉਸੇ ਚੌਧਰੀ ਦੀ ਲੜਕੀ ਜਿਹਨੂੰ ਮਾਤਾ ਬਿਰਾਈ ਕਹਿੰਦੇ ਆ, ਖੰਡੂਰ ਸਾਹਿਬ ਵਿੱਚ ਮਾਤਾ ਬਿਰਾਈ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਹੈ, ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਉਸ ਵੇਲੇ ਨਾਮ ਭਾਈ ਲੈਣਾ ਸੀ, ਉੱਥੇ ਲੈ ਗਏ ਸਨ, ਛੋਟੀ ਜਿਹੀ ਹੱਟੀ ਕਰਨੀ ਪਈ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਉਸ ਵੇਲੇ ਜਿਨ੍ਹਾਂ ਤੋਂ ਪੈਸੇ ਲੈਣੇ ਸੀ ਉਹ ਪਰਾਂ ਨੂੰ ਮੂੰਹ ਫੇਰ ਜਾਂਦੇ ਸਨ, ਜਿਨ੍ਹਾਂ ਦੇ ਦੇਣੇ ਸੀ ਉਹ ਨਿੱਤ ਆ ਕੇ ਖੜ ਜਾਂਦੇ ਸਨ। ਆਖੋ ਵਾਹਿਗੁਰੂ। ਜ਼ਿੰਦਗੀ ਦੇ ਦੁੱਖ ਵੱਖ ਵੱਖ ਨੇ, ਕਦੀ ਕਦਾਈ ਬੰਦੇ ਤੇ ਐਸੇ ਹਾਲਾਤ ਆ ਜਾਂਦੇ ਨੇ ਜਿਨ੍ਹਾਂ ਦਾ ਦੇਣਾ ਹੁੰਦਾ ਹੈ ਉਹ ਨਿੱਤ ਆ ਕੇ ਸਤਾਉਂਦੇ ਜੇ, ਦੇਣ ਨੂੰ ਕੁਛ ਹੁੰਦਾ ਨਹੀਂ, ਜਿਨ੍ਹਾਂ ਤੋਂ ਲੈਣੇ ਹੁੰਦੇ ਜੇ ਉਹ ਮੂੰਹ ਪਰਾਂ ਫੇਰ ਜਾਂਦੇ ਜੇ। ਬਿਪਤਾ ਕੋਈ ਵੀ ਹੋਵੇ, ਸੱਚ ਜਾਣਿਓ ਹਰ ਬਿਪਤਾ ਵਿੱਚ ਸੱਚਾ ਸੱਜਣ ਜਾਂ ਤੇ ਵਾਹਿਗੁਰੂ ਨੇ ਜਾਂ ਗੁਰੂ ਨੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਂ। ਫਿਰ ਜੇ ਹਰ ਵੇਲੇ ਹਰ ਬਿਪਤਾ ਵਿੱਚ ਹਰ ਦੁੱਖ ਵਿੱਚ ਵਾਹਿਗੁਰੂ ਨੇ ਹੀ ਸਾਥ ਦੇਣਾ, ਗੁਰੂ ਨੇ ਹੀ ਸਾਥ ਦੇਣਾ, ਫਿਰ ਦੋ ਸਾਡੇ ਫਰਜ਼ ਨੇ। ਪਹਿਲਾ ਫਰਜ਼ ਹੈ ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ ਅਨੁਸਾਰ ਹੀ ਜੀਵਨ ਜਿਉਇਆ ਜਾਵੇ, ਤੇ ਦੂਸਰਾ ਫਰਜ਼ ਹੈ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਹੀ ਜੀਵਨ ਜਿਉਇਆ ਜਾਵੇ, ਜਿਹਨੂੰ ਅਸੀਂ ਕਹਿੰਦੇ ਹਾਂ ਨਾਮ ਤੇ ਬਾਣੀ ਦਾ ਅਭਿਆਸ। ਬਾਣੀ ਦਾ ਅਭਿਆਸ ਹੈ ਗੁਰੂ ਦੇ ਹੁਕਮਾਂ ਨੂੰ ਮੰਨਣਾ, ਨਾਮ ਦਾ ਅਭਿਆਸ ਹੈ ਉਹਦੇ ਸ਼ੁਕਰਾਨੇ ਵਿੱਚ, ਉਹਦੀ ਯਾਦ ਵਿੱਚ, ਉਹਦੇ ਸਿਮਰਨ ਵਿੱਚ ਜੀਵਨ ਜਿਉਣਾ। ਹੁਣ ਦੇਖਣ ਨੂੰ ਲੱਗਦਾ ਸੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਗਤ ਨਾਮਦੇਵ ਜੀ ਇਹ ਤੇ ਲੋਕਾਂ ਦੇ ਕੱਪੜੇ ਹੀ ਰੰਗਦੇ ਪਏ ਜੇ। ਕਹਿਣ ਲੱਗੇ ਤ੍ਰਿਲੋਚਨ ਜੀ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਜਦੋਂ ਮੈਂ ਕਿਸੇ ਦੇ ਕੱਪੜੇ ਫੜਦਾ ਨਾ, ਮੈਂ ਸ਼ੁਕਰ ਕਰਦਾ ਪਰਮਾਤਮਾ, ਹੇ ਵਾਹਿਗੁਰੂ ਜੀ ਤੇਰੀ ਜੋਤ ਇਹਦੇ ਚ ਬੈਠੀ ਹੈ, ਇਹਨਾਂ ਦੇ ਕੱਪੜਿਆਂ ਦੀ ਸੇਵਾ ਦਾ ਮੌਕਾ ਮੈਨੂੰ ਮਿਲ ਗਿਆ। ਕਹਿੰਦੇ ਜਦੋਂ ਮੈਂ ਧੋ ਕੇ ਰੰਗ ਕੇ ਵਾਪਸ ਕਰਦਾ ਤੇ ਮੈਂ ਇਸ ਵਿੱਚੋਂ ਸਿੱਖ ਜਾਂਦਾ ਕਿ ਜੇ ਕੱਪੜੇ ਨੂੰ ਝੰਝੋੜ ਕੇ ਉਹਦੇ ਚੋਂ ਮੈਲ ਕੱਢੀ ਜਾ ਸਕਦੀ ਹੈ ਤੇ ਮਨ ਨੂੰ ਝੰਝੋੜ ਕੇ ਵੀ ਇਹਦੇ ਵਿੱਚੋਂ ਬੁਰੀਆਂ ਆਦਤਾਂ ਦੀ ਮੈਲ ਕੱਢੀ ਜਾ ਸਕਦੀ ਹੈ। ਇਹ ਗੱਲ ਖਿਆਲ ਕਰਨੀ, ਜਦੋਂ ਗੁਰੂ ਦੀਆਂ ਗੱਲਾਂ ਸੁਣ ਸੁਣ ਕੇ ਮਨ ਨੂੰ ਕਈ ਵਾਰੀ ਪਛਤਾਵਾ ਲੱਗਦਾ ਹੈ, ਲੱਗਦਾ ਮਨਾ ਜੇ ਆਹ ਗੁਰੂ ਦੀਆਂ ਗੱਲਾਂ ਨੇ ਤੇ ਮੈਂ ਤੇ ਜ਼ਿੰਦਗੀ ਚ ਫੇਲ ਹੋ ਗਿਆ। ਕਦੀ ਇੰਜ ਲੱਗਦਾ ਜੇ ਆਹ ਗੁਰੂ ਸਾਹਿਬ ਦਾ ਵਿਰਸਾ ਇਤਨਾ ਕੀਮਤੀ ਹੈ, ਮੈਂ ਤੇ ਘਰ ਵਿੱਚ ਕੁਛ ਕਰ ਨਹੀਂ ਸਕਿਆ, ਉਹ ਜਿਹੜਾ ਪਛਤਾਵਾ ਹੈ, ਜਿਹੜਾ ਦੁੱਖ ਹੈ ਨਾ। ਸੱਚ ਜਾਣਿਓ ਵਾਹਿਗੁਰੂ ਜੀ ਸਾਨੂੰ ਧੋਣਾ ਚਾਹੁੰਦੇ ਨੇ। ਆਖੋ ਵਾਹਿਗੁਰੂ। ਮੈਨੂੰ ਇੱਕ ਗੁਰਮੁਖ ਪਿਆਰਾ ਨੇ ਪੁੱਛਿਆ, ਭਾਈ ਸਾਹਿਬ ਜੀ ਜਦੋਂ ਗੁਰਬਾਣੀ ਦੀਆਂ ਵਿਚਾਰਾਂ ਸੁਣਦੇ ਹਾਂ ਲੱਗਦਾ ਅਸੀਂ ਤੇ ਚਾਰ ਚੁਫੇਰੇ ਤੋਂ ਫੇਲ ਹੋ ਗਏ, ਤੇ ਫਿਰ ਜਦੋਂ ਮਨ ਨੂੰ ਇਸ ਵੈਲਿਊ ਦੀ ਸਮਝ ਆਉਂਦੀ ਹੈ, ਸੋਚੀਦਾ ਕੁਛ ਕਰੀਏ ਤੇ ਅੱਗੋਂ ਰਾਹ ਨਹੀਂ ਲੱਭਦਾ, ਕਰੀਏ ਤੇ ਕਿੱਥੋਂ ਸ਼ੁਰੂ ਕਰੀਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਕੱਪੜੇ ਕਿਵੇਂ ਧੋਂਦੇ ਹੋ? ਚਾਹੇ ਤੇ ਮੈਨੂਅਲ ਹੱਥਾਂ ਨਾਲ ਧੋਈਏ, ਚਾਹੇ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਧੋਈਏ, ਜਿਸ ਵੇਲੇ ਕੱਪੜੇ ਦੀ ਮੈਲ ਕੱਢੀ ਜਾ ਰਹੀ ਹੈ ਨਾ, ਉਸ ਕੱਪੜੇ ਨੂੰ ਪੁੱਛੋ, ਉਹਨੂੰ ਝੰਝੋੜਿਆ ਜਾ ਰਿਹਾ ਹਰ ਤਰ੍ਹਾਂ ਦੇ ਨਾਲ, ਬੁਰਾ ਹਾਲ ਕਰ ਦਿੱਤਾ ਜਾਂਦਾ ਉਹਦਾ। ਮਨ ਦਾ ਪਛਤਾਵੇ ਵਿੱਚ ਬੁਰਾ ਹਾਲ ਹੋ ਜਾਵੇ, ਸਮਝ ਲਿਓ ਵਾਹਿਗੁਰੂ ਜੀ ਧੋਣਾ ਚਾਹੁੰਦੇ ਨੇ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਹੁਣ ਗੁਰੂ ਦੇ ਉਪਦੇਸ਼ਾਂ ਨਾਲ, ਵਾਹਿਗੁਰੂ ਦੇ ਸਿਮਰਨ ਨਾਲ, ਉਹਦੀ ਯਾਦ ਨਾਲ ਧੋਤਾ ਜਾ ਸਕਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇੱਥੇ ਮੈਂ ਇੱਕ ਹੋਰ ਛੋਟੀ ਬੇਨਤੀ ਕਰਨੀ ਚਾਹਾਂਗਾ, ਜਿਹੜੇ ਤਿੰਨ ਵਰਕਸ਼ਾਪਸ ਇੱਥੋਂ ਦੇ ਪ੍ਰਬੰਧਕ ਸੱਜਣਾਂ ਨੇ ਉਲੀਕੇ ਨੇ, ਆਉਣ ਵਾਲੇ ਐਤਵਾਰ ਗੁਰਬਾਣੀ ਇਸ ਜੱਗ ਮਹਿ ਚਾਨਣਾ। ਸਾਡੀ ਮਾਡਰਨ ਲਾਈਫ ਦੇ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਅਸੀਂ ਕਿਵੇਂ ਰੈਲੇਵੈਂਟ ਕਰ ਸਕਦੇ ਹਾਂ, ਤੇ ਸਾਡੀ ਡੇਲੀ ਲਾਈਫ ਦੇ ਵਿੱਚ ਉਹ ਕਿਹੜੀਆਂ ਹੈਪਨਿੰਗਸ ਨੇ ਜਿਨ੍ਹਾਂ ਨੂੰ ਗੁਰਬਾਣੀ ਅੰਦਰ ਲਿਖਿਆ ਗਿਆ ਪਰ ਸਾਨੂੰ ਸਮਝ ਨਹੀਂ ਆ ਪਾ ਰਹੀ, ਉਹ ਪਹਿਲਾ ਸੈਮੀਨਾਰ, ਪਹਿਲੀ ਵਰਕਸ਼ਾਪ ਗੁਰਬਾਣੀ ਇਸ ਜੱਗ ਮਹਿ ਚਾਨਣਾ ਨੈਕਸਟ ਸੰਡੇ। ਗੁਰਬਾਣੀ ਦੇ ਵਿੱਚੋਂ ਕੁਛ ਸ਼ਬਦ ਲੈ ਕੇ, ਜਿਨ੍ਹਾਂ ਸ਼ਬਦਾਂ ਨੂੰ ਅਸੀਂ ਹੋਰ ਤਰੀਕੇ ਨਾਲ ਸਮਝ ਕੇ ਸੋਚਦੇ ਹਾਂ ਸਾਡੀ ਲਾਈਫ ਨਾਲ ਸੰਬੰਧਿਤ ਨਹੀਂ ਹੈ, ਉਹ ਸਾਡੀ ਲਾਈਫ ਨਾਲ ਡਾਇਰੈਕਟ ਰੈਲੇਵੈਂਟ ਹਨ, ਸਾਨੂੰ ਸਮਝ ਨਹੀਂ ਆ ਪਾ ਰਹੀ, ਇਸ ਲਈ ਅਸੀਂ ਅਧੂਰੀ ਜੇ ਗਿਆਨ ਵਿੱਚ, ਹਾਫ ਨੌਲੇਜ ਦੇ ਵਿੱਚ ਅਸੀਂ ਇਗਨੋਰ ਕਰ ਦਿੰਦੇ ਹਾਂ। ਉਹਨਾਂ ਸ਼ਬਦਾਂ ਦੀ ਵਿਚਾਰ ਦੀ ਇੱਕ ਵਰਕਸ਼ਾਪ ਹੋਏਗੀ। ਉਸ ਤੋਂ ਬਾਅਦ ਜਿਹੜਾ ਤੀਸਰਾ ਐਤਵਾਰ ਆਏਗਾ, ਉਸ ਐਤਵਾਰ ਨੂੰ ਅਸੀਂ ਘਰਾਂ ਦਾ ਮਾਹੌਲ ਕਿਵੇਂ ਬਣਾ ਸਕਦੇ ਹਾਂ, ਕਿਉਂ ਜਿਹਾ ਬਣਾ ਸਕਦੇ ਹਾਂ, ਤਾਂ ਕਿ ਸਾਨੂੰ ਕਿਉਂ ਕਹਿਣਾ ਪਵੇ ਬੇਟਾ ਬਾਣੀ ਪੜ੍ਹ। ਸੋਚ ਕੇ ਦੇਖੋ, ਜਿਸ ਗੁਰੂ ਦੇ ਸਿੱਖ ਹਾਂ, ਜਿਸ ਗੁਰੂ ਤੋਂ ਬਖਸ਼ਿਸ਼ਾਂ ਲਈਆਂ, ਜਿਸ ਗੁਰੂ ਤੋਂ ਘਰ ਲਿਆ, ਜਿਸ ਗੁਰੂ ਤੋਂ ਬੱਚੇ ਮੰਗੇ, ਉਹਦੇ ਬਾਣੀ ਨਾਲ ਜੋੜਨ ਵਾਸਤੇ ਸਾਨੂੰ ਕਿਉਂ ਕਹਿਣਾ ਪਵੇ, ਸਾਡੇ ਘਰ ਦਾ ਮਾਹੌਲ ਹੀ ਐਸਾ ਬਣ ਜਾਵੇ। ਤੁਸੀਂ ਕਿਸੇ ਵਿਆਹ ਤੇ ਜਾਂਦੇ ਜੇ, ਵਿਆਹ ਦੇ ਵਿੱਚ ਗਾਉਣ ਵਜਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਕਿਸੇ ਨੂੰ ਕਹਿਣਾ ਪੈਂਦਾ, ਕੋਈ ਅਨਾਉਂਸਮੈਂਟ ਕਰਨੀ ਪੈਂਦੀ, ਆਓ ਬੈਠ ਕੇ ਸੁਣੋ, ਸਗੋਂ ਸਾਰੇ ਹੀ ਜਾਂਦੇ ਜੇ, ਕਿਉਂਕਿ ਮਾਹੌਲ ਹੀ ਐਸਾ ਬਣਾ ਦਿੱਤਾ ਜਾਂਦਾ। ਅਸੀਂ ਘਰਾਂ ਦਾ ਮਾਹੌਲ ਕਿਵੇਂ ਬਣਾਈਏ ਤਾਂ ਕਿ ਸਾਡੇ ਬੱਚੇ, ਉਹਨੂੰ ਤਿੰਨ ਹਿੱਸਿਆਂ ਵਿੱਚ ਲਿਆ ਗਿਆ, ਇੱਕ ਤੇ ਕਿਡਸ ਜਿਹੜੇ 5 ਸਾਲ ਤੱਕ ਦੇ ਬੱਚੇ ਨੇ, ਦੂਸਰੇ ਟੀਨਏਜਰ 6 ਸਾਲ ਤੋਂ ਲੈ ਕੇ 13 ਸਾਲ ਤੱਕ ਦੇ ਬੱਚੇ, ਤੇ ਚੌਥੇ ਜਿਹੜੇ ਸਾਡਾ ਯੂਥ ਹੈ 13 ਸਾਲ ਤੋਂ ਉੱਪਰ। ਅਸੀਂ ਕਿਹੋ ਜਿਹਾ ਮਾਹੌਲ ਬਣਾ ਸਕੀਏ ਤਾਂ ਕਿ ਗੁਰਬਾਣੀ ਦੇ ਅਸਲੀ ਸਿਧਾਂਤ ਸਾਡੇ ਘਰ ਵਿੱਚ ਆਪਣੇ ਆਪ ਚਾਉ ਜਾਗੇ। ਗੁਰੂ ਰਹਿਮਤ ਕਨ, ਉਹਦੇ ਬਾਰੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਅਸੀਂ ਆਪ ਗੁਰਬਾਣੀ ਨੂੰ ਸਿੱਖੀਏ ਅਤੇ ਉਸ ਤਰੀਕੇ ਨਾਲ ਜਿਉਈਏ। ਜਿਹੜੀ ਸਾਡੀ ਇੰਟਰਨਲ ਵਾਈਬ੍ਰੇਸ਼ਨ ਹੈ, ਇਹਨੂੰ ਨੋਟ ਕਰਿਓ, ਉਹਦਾ ਅਸਰ ਸਾਡੀ ਬਾਡੀ ਦੇ ਚਾਰ ਚੁਫੇਰੇ ਹੁੰਦਾ ਹੈ। ਅਸੀਂ ਅੰਦਰੋਂ ਗੁੱਸੇ 'ਚ ਹੋਈਏ, ਚਾਹੇ ਲੱਖ ਛੁਪਾ ਲਈਏ, ਸਾਡੇ ਚਾਰ ਚੁਫੇਰੇ ਬਹੁਤੀ ਵਧੀਆ ਵਾਈਬ੍ਰੇਸ਼ਨ ਨਹੀਂ ਹੁੰਦੀ ਉਸ ਵੇਲੇ। ਜਦੋਂ ਬੰਦਾ ਅੰਦਰੋਂ ਖੁਸ਼ ਹੋਏਗਾ, ਉਹਦੇ ਚਾਰ ਚੁਫੇਰੇ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਹੋਏਗੀ। ਜੇ ਸਾਡੇ ਅੰਦਰ ਸ਼ੁਕਰਾਨੇ ਦੀ ਵਾਈਬ੍ਰੇਸ਼ਨ ਹੋਏਗੀ, ਸ਼ੁਕਰਾਨੇ ਦਾ ਆਨੰਦ ਹੋਏਗਾ, ਤੇ ਉਹਦਾ ਅਸਰ ਸਾਡੀ ਬਾਡੀ ਦੇ ਬਾਹਰ ਵੀ ਹੋਏਗਾ। ਉਸ ਦਿਨ ਖੁੱਲੀਆਂ ਵਿਚਾਰਾਂ ਕਰਾਂਗੇ। ਆਓ ਭਗਤ ਨਾਮਦੇਵ ਜੀ ਦਾ ਤਰੀਕਾ ਦੇਖੀਏ, ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਿਵੇਂ ਆਪਣੇ ਮਨ ਵਿੱਚ ਵਸਾਇਆ, ਕਿਵੇਂ ਉਹ ਇਸ ਸੰਸਾਰ ਨੂੰ ਦੇਖਦੇ ਸਨ। ਸਾਡੇ ਕੋਲ ਗੁਰੂ ਦੀ ਬਾਣੀ ਹੈ, ਗੁਰੂ ਦੀ ਬਾਣੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ, ਅੱਖਾਂ ਸਾਡੇ ਕੋਲ ਨੇ, ਤੇ ਸਾਨੂੰ ਦੱਸਿਆ ਤੁਸੀਂ ਇਸ ਸੰਸਾਰ ਨੂੰ ਦੇਖਣਾ ਕਿਵੇਂ ਹੈ। ਕੈਸੀ ਕਮਾਲ ਦੀ ਸੌਖੀ ਸ਼ਬਦਾਵਲੀ, ਠੇਠ ਪੰਜਾਬੀ ਵਿੱਚ ਕਹਿ ਦਿੱਤਾ, ਇਹ ਨੇਤਰ ਮੇਰਿਓ ਹਰ ਤੁਮ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬੜਾ ਸੌਖਾ ਜਿਹਾ ਦੱਸ ਦਿੱਤਾ ਇੱਕ ਦੂਸਰੇ ਨੂੰ, ਇਸ ਬਣਾਏ ਹੋਏ ਸੰਸਾਰ ਨੂੰ ਦੇਖਦਿਆਂ ਦੇਖਦਿਆਂ ਉਸ ਪਿਆਰੇ ਨੂੰ ਨਾ ਭੁੱਲੀਏ ਜੋ ਓਮਨੀ ਪ੍ਰੈਜੈਂਟ ਹੈ, ਜੋ ਪਿਆਰੇ ਵਾਹਿਗੁਰੂ ਜੀ ਹਰ ਥਾਂ ਤੇ ਨੇ। ਅਸੀਂ ਕਹਿੰਦੇ ਪਏ ਜੇ ਉਹਨਾਂ ਨਾਲ ਸਾਡਾ ਪਿਆਰ ਹੈ, ਅਸੀਂ ਕਹਿੰਦੇ ਪਏ ਜੇ ਦੁਨੀਆਂ ਦੀ ਸਭ ਤੋਂ ਵੱਧ ਪਿਆਰੀ ਚੀਜ਼ ਸਾਡੇ ਲਈ ਵਾਹਿਗੁਰੂ ਜੀ ਨੇ, ਪਰ ਵਾਹਿਗੁਰੂ ਹਰ ਥਾਂ ਤੇ ਨੇ, ਸਾਡਾ ਮਨ ਭੁੱਲ ਜਾਂਦਾ ਹੈ। ਭਗਤ ਨਾਮਦੇਵ ਜੀ ਦਾ ਜੋ ਤਰੀਕਾ ਸੀ, ਆਓ ਉਹਨਾਂ ਦੀ ਰਸਨਾ ਤੋਂ ਸਰਵਣ ਕਰੀਏ। ਇਹ ਸ਼ਬਦ 693 ਅਤੇ 94, ਪੇਜ ਨੰਬਰ 693 ਤੋਂ ਸਟਾਰਟ ਹੁੰਦਾ ਹੈ ਤੇ 694 ਤੇ ਇਹ ਸ਼ਬਦ ਦੀ ਸਮਾਪਤੀ ਹੈ। ਬਹੁਤ ਵਾਰੀ ਮੁੱਖ ਵਾਕ ਵੀ ਸੁਣਦੇ ਹਾਂ, ਇਸ ਵਿੱਚ ਬਹੁਤੇ ਸ਼ਬਦ ਮਰਾਠੀ ਭਾਸ਼ਾ ਦੇ ਹਨ। ਮਰਾਠੀ ਭਾਸ਼ਾ ਦੇ ਸ਼ਬਦ ਹੋਣ ਕਰਕੇ ਸਾਨੂੰ ਸਮਝ ਨਹੀਂ ਲੱਗਦੀ। ਮਹਾਰਾਸ਼ਟਰ ਦੇ ਵਿੱਚ ਭਾਵੇਂ ਬੰਬੇ ਅੰਦਰ ਇੰਗਲਿਸ਼ ਤੇ ਹਿੰਦੀ ਜ਼ਿਆਦਾ ਹੋ ਜਾਂਦੀ ਹੈ, ਉੱਥੇ ਮਰਾਠੀ ਬਹੁਤ ਘੱਟ ਮਿਕਸ ਹੁੰਦੀ ਹੈ। ਬੰਬੇ ਤੋਂ ਨਾਲ ਹੀ ਪੂਨੇ ਚਲੇ ਜਾਈਏ ਤੇ ਪੂਨੇ ਮਰਾਠੀ ਦੇ ਬੋਰਡ ਤੇ ਆਮ ਮਰਾਠੀ ਆਪਸ ਵਿੱਚ ਬੋਲੀ ਜਾਂਦੀ ਹੈ। ਪੂਨੇ ਦੇ ਕੋਲ ਹੀ ਸਤਾਰਾ ਹੈ, ਸਤਾਰੇ ਦੇ ਕੋਲ ਇਹਨਾਂ ਦਾ ਪਿੰਡ ਸੀ ਜਿੱਥੇ ਇਹ ਰਹੇ ਨੇ। ਔਰ ਨੈਚੁਰਲੀ ਇਹ ਜਿਸ ਇਲਾਕੇ ਵਿੱਚ ਬੰਦਾ ਰਿਹਾ ਹੋਵੇ ਉੱਥੋਂ ਦੀ ਬੋਲੀ ਉਹਦੀ ਜ਼ੁਬਾਨ ਤੇ ਆ ਜਾਂਦੀ ਹੈ। ਆਪਾਂ ਪੁੱਛਦੇ ਹਾਂ ਕਿੱਥੇ ਚੱਲੇ ਹਾਂ, ਉਹ ਕਹਿੰਦੇ ਕੁਟਚਾਲਾ ਰੇ, ਉਹਨਾਂ ਦੀ ਆਪਣੀ ਬੋਲੀ ਹੈ, ਮਰਾਠੀ ਬੋਲੀ ਹੈ। ਤੁਸੀਂ ਅੱਜ ਵੀ ਕਦੀ ਬੰਬੇ ਫੋਨ ਕਰੋ ਤੇ ਬੰਬੇ ਅੱਗੋਂ ਨੈਟਵਰਕ ਬਿਜ਼ੀ ਆ ਰਿਹਾ ਹੋਵੇ ਜਾਂ ਫਿਰ ਉਹਦਾ ਫੋਨ ਜਿਹੜਾ ਹੈ ਉਹ ਕਾਲ ਵੇਟਿੰਗ ਆ ਰਹੀ ਹੋਵੇ ਤੇ ਉੱਥੇ ਹਿੰਦੀ ਇੰਗਲਿਸ਼ ਤੇ ਮਰਾਠੀ ਦੇ ਵਿੱਚ ਅੱਗੋਂ ਕੰਪਿਊਟਰ ਵਿੱਚ ਬੋਲਿਆ ਜਾਂਦਾ ਕਿ ਜਿਹੜੀ ਲਾਈਨ ਤੁਸੀਂ ਕਰ ਰਹੇ ਹੋ ਬੀਜੀ ਆਈ ਚ, ਉੱਥੋਂ ਦੀ ਮਰਾਠੀ ਭਾਸ਼ਾ ਵਿੱਚ। ਇਸ ਲਈ ਅਸੀਂ ਇਗਨੋਰ ਕਰ ਦਿੰਦੇ ਹਾਂ ਜੇ ਸਾਨੂੰ ਇਹ ਸ਼ਬਦ ਨਹੀਂ ਸਮਝ ਆ ਰਹੇ। ਅੱਜ ਸਾਡੇ ਕੋਲ ਸਟੀਕ ਹਨ, ਸਾਡੇ ਕੋਲ ਇੰਗਲਿਸ਼ ਟਰਾਂਸਲੇਸ਼ਨ ਹਨ, ਪਰ ਬਹੁਤ ਜ਼ਰੂਰੀ ਹੈ ਸਮਝਣਾ ਤਾਂ ਕਿ ਅਸੀਂ ਜਿਉਂ ਸਕੀਏ। ਆਓ ਭਗਤ ਨਾਮਦੇਵ ਜੀ ਦਾ ਨਜ਼ਰੀਆ, ਪਹਿਲ ਪੁਰੀਏ ਪੁੰਡਰਕ ਵਨਾ, ਪਹਿਲ ਪੁਰੀਏ ਸਭ ਤੋਂ ਪਹਿਲਾਂ, ਫਸਟ ਆਫ ਆਲ ਸਭ ਤੋਂ ਪਹਿਲਾਂ ਕੀ ਸੀ? ਪੁੰਡਰਕ ਵਨਾ, ਵਨਾ ਹੁੰਦਾ ਗਾਰਡਨ ਬਗੀਚਾ, ਪੁੰਡਰਕ ਹੁੰਦਾ ਕਮਲ ਦੇ ਫੁੱਲ, ਲੋਟਸ। ਲੋਟਸ ਦੋ ਤਰ੍ਹਾਂ ਦਾ, ਤੁਸੀਂ ਸਾਰੇ ਜਾਣਦੇ ਹੋ। ਇੱਕ ਉਹ ਹੈ ਜਿਹੜਾ ਰੈੱਡ ਕਲਰ ਦਾ ਹੈ, ਉਹ ਦਿਨ ਵੇਲੇ ਖਿੜਦਾ ਹੈ, ਸੂਰਜ ਨਾਲ ਖਿੜਦਾ ਹੈ। ਇੱਕ ਵਾਈਟ ਕਲਰ ਦਾ ਹੈ, ਉਹਨੂੰ ਕਮੀਆਂ ਵੀ ਕਿਹਾ ਗੁਰਬਾਣੀ ਅੰਦਰ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਬਗਸ। ਉਹ ਰਾਤ ਨੂੰ ਖਿੜਦਾ ਹੈ, ਹਨੇਰੇ ਚ ਖਿੜਦਾ ਹੈ, ਚੰਦਰਮਾ ਦੀ ਚਾਂਦਨੀ ਨਾਲ ਖਿੜਦਾ ਹੈ। ਇਸ ਸੰਸਾਰ ਨੂੰ ਇੱਥੇ ਪੁੰਡਰਕ ਸ਼ਬਦ ਵਰਤਿਆ, ਧਿਆਨ ਦੇਣਾ, ਚਿੱਟਾ ਕਮਲ ਦਾ ਫੁੱਲ, ਕਿਉਂਕਿ ਸੰਸਾਰ ਵੀ ਦੁਨੀਆਂ ਦੀ ਚਕਾ ਚੌਂਦ ਵਿੱਚ ਜ਼ਿਆਦਾ ਖੁਸ਼ ਰਹਿੰਦਾ ਹੈ। ਕੀਰਤਨ ਵਿੱਚ ਉਤਨਾ ਨਹੀਂ ਖਿੜਦਾ ਜਿਤਨਾ ਦੁਨੀਆਂ ਦੇ ਗੀਤਾਂ 'ਚ ਖਿੜਦਾ ਹੈ। ਗੁਰੂ ਦੀ ਵਿਚਾਰ ਸੁਣ ਕੇ ਮਨ ਕਿਤੇ ਨਾ ਕਿਤੇ ਬੁਝਿਆ ਜਾ ਰਹਿੰਦਾ, ਨਿੰਦਿਆ ਸੁਣ ਕੇ ਬੜਾ ਬੋਡੀ ਲੈਂਗੁਏਜ ਹੀ ਚੇਂਜ ਹੋ ਜਾਂਦੀ ਹੈ। ਨੋਟ ਕਰਿਓ, ਗੁਰੂ ਰਹਿਮਤ ਕਰਨ, ਇੰਜ ਨਹੀਂ ਹੋਣਾ ਚਾਹੀਦਾ। ਕਦੀ ਪਰਖ ਕੇ ਦੇਖਣਾ, ਜਿੱਥੇ ਦੁਨੀਆਂ ਦੇ ਗੀਤ ਗਾਏ ਜਾਂਦੇ ਹੁੰਦੇ ਨੇ ਨਾ, ਉੱਥੇ ਵੀ ਆਡੀਅੰਸ ਹੁੰਦੀ ਹੈ। ਜਿੱਥੇ ਕੀਰਤਨ ਹੋ ਰਿਹਾ ਹੁੰਦਾ, ਉੱਥੇ ਵੀ ਆਡੀਅੰਸ ਹੁੰਦੀ ਹੈ। ਜੇ ਕਿਤੇ ਕੀਰਤਨ ਇੱਕ ਘੰਟਾ ਹੋਣਾ ਹੋਵੇ ਤੇ ਡੇਢ ਘੰਟਾ ਹੋ ਜਾਵੇ, ਤੇ ਉਧਰੋਂ ਨੱਚਣ ਵਾਲੇ ਥਾਂ ਤੇ ਇੱਕ ਘੰਟੇ ਦੀ ਥਾਂ ਤੇ ਦੋ ਘੰਟੇ ਨੱਚਿਆ ਜਾਵੇ, ਕੋਈ ਫਰਕ ਨਹੀਂ ਪੈਂਦਾ, ਪਰ ਇੱਧਰ ਅੰਦਰ ਬੁਰਾ ਹਾਲ ਹੋ ਜਾਂਦਾ ਹੈ, ਕਿਉਂਕਿ ਆਬਜੈਕਟ ਸਬਜੈਕਟ ਦਾ ਮੇਲ ਨਹੀਂ ਹੋ ਪਾ ਰਿਹਾ। ਦੁਨੀਆਂ ਦੇ ਅੰਦਰ ਜਿਹੜਾ ਆਬਜੈਕਟ ਹੈ, ਉਹ ਦੁਨੀਆਂ ਦੀ ਖਿੱਚ ਦਾ, ਦੁਨੀਆਂ ਦੀ ਚਕਾ ਚੌਂਦ ਦਾ, ਦੁਨਿਆਵੀ ਸਵਾਦਾਂ ਦਾ ਜ਼ਿਆਦਾ ਹੈ। ਇਸ ਲਈ ਜਦੋਂ ਅੰਦਰਲੇ ਆਬਜੈਕਟ ਨਾਲ ਬਾਹਰ ਸਬਜੈਕਟ ਮੇਲ ਖਾ ਜਾਂਦਾ ਤੇ ਬੋਡੀ ਲੈਂਗੁਏਜ ਬੜੀ ਆਨੰਦ ਵਿੱਚ ਹੁੰਦੀ ਹੈ। ਜਦੋਂ ਇਹ ਗੁਰੂ ਦੀ ਬਖਸ਼ਿਸ਼ ਦਾ ਅੰਦਰ ਆਬਜੈਕਟ ਬਣ ਜਾਵੇ, ਹਿਰਦੇ ਵਿੱਚ ਬਾਸ਼ਨਾ ਉਹ ਆਬਜੈਕਟ ਬਣ ਜਾਵੇ, ਵਾਹਿਗੁਰੂ ਜੀ ਮੈਨੂੰ ਜਿਉਣਾ ਨਹੀਂ ਆਇਆ, ਕਿਰਪਾ ਕਰੋ ਮੈਨੂੰ ਜਿਉਣਾ ਸਿਖਾ ਦਿਓ, ਅੰਦਰ ਇੱਕ ਭੁੱਖ ਬਣ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਜਨਮ ਦਿੱਤਾ ਸੀ, ਜਿਸ ਦਿਨ ਮੈਨੂੰ ਜਨਮ ਦਿੱਤਾ ਸੀ ਮੈਂ ਪੁੱਤਰ ਬਣਿਆ ਸੀ, ਮੈਂ ਵਧੀਆ ਪੁੱਤਰ ਨਹੀਂ ਬਣ ਸਕਿਆ, ਕਦੀ ਕਦਾਈ ਮਾਂ ਦੇ ਹਿਰਦੇ ਨੂੰ ਚੋਟਾਂ ਮਾਰ ਦਿੱਤੀਆਂ ਸਨ, ਕੌੜੇ ਬੋਲ ਬੋਲ ਕੇ ਯਾਦ ਕਰਕੇ ਦੇਖੋ, ਕਦੀ ਨਾ ਕਦੀ ਪਿਤਾ ਦੇ ਸਾਹਮਣੇ ਵੀ ਰੁੱਖੇ ਜੇ ਬੋਲ ਬੋਲ ਦਿੱਤੇ ਸੀ, ਰੁੱਸ ਕੇ ਰੁੱਖਾ ਜਾ ਮੂੰਹ ਵੀ ਬਣਾ ਲਿਆ ਸੀ, ਜਦੋਂ ਵੀ ਅਸੀਂ ਇਸ ਤਰ੍ਹਾਂ ਕੀਤਾ ਸੀ, ਵਧੀਆ ਪੁੱਤਰ ਵਧੀਆ ਧੀ ਨਹੀਂ ਸੀ ਬਣ ਸਕੇ, ਵਧੀਆ ਭਰਾ ਵਧੀਆ ਭੈਣ, ਅੱਗੋਂ ਜਾ ਕੇ ਬਣਨਾ ਵਧੀਆ ਬਾਪ ਵਧੀਆ ਮਾਂ, ਆਈਡੀਅਲ ਮਾਂ ਆਈਡੀਅਲ ਮਾਂ। ਬੰਦਾ ਸੋਚਦਾ ਮੈਂ ਕਿਧਰੇ ਨਾ ਕਿਧਰੇ ਫੇਲ ਹੋ ਗਿਆ, ਮੇਰੇ ਬੱਚੇ ਅਰਥਾਂ ਸਮੇਤ ਨਿਤਨੇਮ ਕਰਨ ਦੀ, ਅਰਥਾਂ ਸਮੇਤ ਸਹਿਜ ਪਾਠ ਕਰਨ ਦੀ ਗੱਲ ਤੇ ਦੂਰ ਦੀ ਹੈ, ਬੱਚੇ ਤੇ ਹਾਲੇ ਨਿਤਨੇਮ ਲਈ ਨਹੀਂ ਲੱਗੇ, ਬਈ ਮੈਂ ਤੇ ਫੇਲ ਹੋ ਗਿਆ। ਫਿਰ ਦਾਦਾ ਜਾਂ ਦਾਦੀ ਵੀ ਬਣਨਾ ਹੈ, ਸੱਸ ਜਾਂ ਸਹੁਰਾ ਵੀ ਬਣਨਾ ਹੈ। ਆਈਡੀਅਲ ਤਾਂ ਬਣ ਸਕੇਗਾ ਜੇ ਗੁਰੂ ਤੋਂ ਜੀਵਨ ਜਿਉਣਾ ਸਿੱਖੇਗਾ, ਕਿਉਂਕਿ ਗੁਰੂ ਸਾਹਿਬ ਦੇ ਜੀਵਨ ਨੂੰ ਪੜ੍ਹ ਕੇ ਦੇਖਣਾ, ਉਹ ਜੇ ਪੁੱਤਰ ਸਨ ਤੇ ਪੂਰਨ ਪੁੱਤਰ ਸਨ, ਸਕਸੈਸ ਪੁੱਤਰ ਬਣ ਕੇ ਦੇਖਿਆ ਉਹਨਾਂ ਨੇ, ਦਿਖਾਇਆ ਦੁਨੀਆਂ ਦੇ ਸਾਹਮਣੇ ਆਪਣਾ ਜੀਵਨ। ਜਿੱਥੇ ਭਰਾ ਦੀ ਗੱਲ ਆਈ, ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਚਾਰ ਵਾਰੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਰ ਵਾਰੀ ਬਾਬਾ ਬੁੱਢਾ ਜੀ ਨੂੰ ਕਿਹਾ, ਪਿਰਥੀ ਚੰਦ ਦੇ ਘਰ ਥੋੜੀਆਂ ਰਸਤਾਂ ਭੇਜ ਦਿਓ, ਆਖਰ ਭਰਾ ਹੈ, ਆਖੋ ਵਾਹਿਗੁਰੂ, ਪੂਰਨ ਭਰਾ ਬਣ ਕੇ ਦਿਖਾਇਆ। ਇਹ ਭਾਵੇਂ ਛੋਟੇ ਛੋਟੇ ਟਿਪਸ ਸਟੋਰੀਆਂ ਦੇ ਵਿੱਚ, ਹਿਸਟਰੀ ਵਿੱਚ ਆਉਂਦੇ ਜੇ, ਪਰ ਸਿੱਖਣ ਨੂੰ ਬੜੀਆਂ ਕਮਾਲ ਦੀਆਂ ਚੀਜ਼ਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਰਾਈਫਲ ਦਾ ਵਾਰ ਕਰਵਾ ਦਿੱਤਾ ਧੀਰਮੱਲ ਨੇ, ਜਦੋਂ ਮੱਖਣ ਸ਼ਾਹ ਲਬਾਣੇ ਨੇ ਕੋਠੇ ਤੇ ਚੜ ਕੇ ਪੱਲੂ ਫੇਰਿਆ, ਗੁਰੂ ਲਾਹੌਰ ਰੇ, ਗੁਰੂ ਲਾਹੌਰ ਰੇ, ਆਏ ਦੁਨੀਆਂ ਦੇ ਲੋਕੋ ਪਖੰਡੀ, ਗੁਰੂਆਂ ਦੇ ਵਿੱਚੋਂ ਅੱਜ ਪਹਿਚਾਣ ਹੋ ਗਈ ਹੈ ਸਾਰੇ ਪਖੰਡੀ ਨੇ, ਦੇਖਿਓ ਕਿਤੇ ਫਸ ਨਾ ਜਾਇਓ, ਆ ਸੱਚੇ ਗੁਰੂ ਤੇ ਇੱਧਰ ਨੇ, ਸਾਰੀ ਦੁਨੀਆਂ ਪਲਟ ਪਈ। ਉਧਰੋਂ ਮੱਖਣ ਸ਼ਾਹ ਲਬਾਣੇ ਨੇ ਉਹਨੂੰ ਫੜ ਲਿਆ, ਮੁਸ਼ਕਾਂ ਮੱਲ ਲਈਆਂ, ਸਾਰਾ ਸਮਾਨ ਚੁੱਕ ਲਿਆ, ਜਿਹੜੀ ਆਦ ਭੀੜ ਸੀ ਨਾ, ਇਹ ਵੀ ਉਸ ਵੇਲੇ ਧੀਰਮੱਲ ਕੋਲੇ ਸੀ। ਬੜੇ ਸਤਿਕਾਰ ਨਾਲ ਆਦ ਭੀੜ ਵੀ ਸੁਖਾਸਨ ਕੀਤੀ ਨਾਲ ਲਈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਲੈ ਆਇਆ। ਸਤਿਗੁਰੂ ਕਹਿਣ ਲੱਗੇ, ਪੁਰਖਾ ਇਹ ਕੀ ਕੀਤਾ ਹੈ, ਛੱਡ ਦੇ, ਛੱਡ ਦੇ, ਫਿਰ ਵੀ ਆਪਣਾ ਜਾਣ ਦੇ, ਸਮਾਨ ਵੀ ਦੇ ਦੇ, ਕਮਾਲ ਦੀ ਬਾਤ ਹੈ, ਬੀੜ ਵੀ ਦੇ ਦੇ, ਆਖੋ ਵਾਹਿਗੁਰੂ। ਇਤਨਾ ਖਿੱਚ ਗਿਆ, ਇਤਨਾ ਖਿੱਚ ਗਿਆ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਰਾਈਫਲ ਦਾ ਵਾਰ ਕਰਵਾ ਦਿੱਤਾ। ਇਹਦਾ ਮੇਨ ਟਾਊਟ ਸੀ ਉਸ ਵੇਲੇ ਸ਼ੀਹਾਂ ਮਸੰਦ ਸੀ ਤੇ ਪ੍ਰਚਾਰਕ, ਪਰ ਲੋਭੀ ਸੀ, ਲੋਭ ਦੇ ਲਾਲਚ ਵਿੱਚ ਇਹਦੇ ਕੋਲ ਫਸ ਗਿਆ। ਉਹਨੂੰ ਲਾਲਚ ਦਿੱਤਾ ਹੈ, ਉਹਨੇ ਰਾਈਫਲ ਦਾ ਵਾਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ, ਤਰੇ ਭਲੇ ਧੀਰ ਮੱਲ, ਭਲੇ ਧੀਰ ਮੱਲ, ਭਲੇ ਧੀਰ ਮੱਲ, ਤੇਰਾ ਭਲਾ ਹੋਵੇ, ਆਖੋ। ਧੰਨ ਮਾਤਾ ਗੁਜਰੀ ਜੀ। ਸਰਸਾ ਨਦੀ ਤੋਂ ਵਿਛੋੜਾ ਪਿਆ ਹੈ, ਨਾਲ ਛੋਟੇ ਛੋਟੇ ਸਾਹਿਬਜ਼ਾਦੇ ਨੇ, ਮੇਰੀਆਂ ਬਜ਼ੁਰਗ ਮਾਵਾਂ ਫੀਲਿੰਗ ਲੈ ਸਕਦੀਆਂ ਨੇ। ਬੜੀ ਵੱਡੀ ਅਨੋਖੀ ਜੀ ਖੇਡ ਹੈ, 80 ਸਾਲ ਦੀ ਉਮਰ ਹੋਵੇ ਤੇ ਨਾਲ 7 ਸਾਲ ਤੇ 9 ਸਾਲ ਦੇ ਦੋ ਪੋਤਰੇ ਹੋਣ, ਰਸਤਾ ਪਤਾ ਨਹੀਂ ਕਿੱਧਰ ਜਾਣਾ, ਰਾਤ ਹੈ, ਜੰਗਲ ਹਨੇਰਾ ਹੈ, ਛੋਟੀ ਜਿਹੀ ਝੌਂਪੜੀ ਆਈ ਹੈ, ਉਹਦੇ ਕੋਲ ਰੁਕੇ ਨੇ, ਉਸ ਵਿੱਚੋਂ ਇੱਕ ਵਿਅਕਤੀ ਨਿਕਲਿਆ, ਉਹਦਾ ਨਾਮ ਕੰਮਾ ਹੈ। ਕਹਿਣ ਲੱਗਾ, ਮਾਂ ਜੀ ਮੈਂ ਧੰਨ ਹੋ ਗਿਆ, ਤੁਸੀਂ ਮੇਰੇ ਘਰ ਰਹੋ। ਬੜੀ ਸੇਵਾ ਕੀਤੀ ਉਹਨੇ। ਮਾਤਾ ਗੁਜਰੀ ਜੀ ਸਵੇਰੇ ਕਹਿੰਦੇ ਨੇ, ਕੰਮਿਆਂ ਤੇਰਾ ਭਲਾ ਹੋਵੇ। ਉੱਥੇ ਗੰਗੂ ਮਿਲ ਗਿਆ, ਗੰਗੂ ਵੀ ਆਪਣੇ ਘਰ ਲੈ ਗਿਆ, ਇਹਨੇ ਜਾ ਕੇ ਧੋਖਾ ਹੀ ਕਰ ਦਿੱਤਾ। ਸੋਨੇ ਦੀਆਂ ਮੋਹਰਾਂ ਦੀ ਥੈਲੀ ਲੁੱਟ ਲਈ ਹੈ, ਚਲੋ ਥੈਲੀ ਲੁੱਟ ਕੇ ਗੁਜ਼ਾਰਾ ਕਰ ਲੈਂਦਾ ਫਿਰ ਵੀ ਚੰਗਾ ਸੀ, ਇਹਨੇ ਤੇ ਉਲਟਾ ਥਾਣੇ 'ਚ ਫੜਾ ਦਿੱਤਾ। ਇਹ ਗੰਗੂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਡੇ ਮਨ 'ਚ ਤੇ ਨਫ਼ਰਤ ਆ ਰਹੀ ਹੈ। ਮਾਤਾ ਗੁਜਰੀ ਜੀ ਉੱਥੇ ਵੀ ਕਹਿੰਦੀ ਪਈ ਹੈ, ਗੰਗਿਆ ਜਾ ਤੇਰਾ ਵੀ ਭਲਾ ਹੋਵੇ। ਮੁੜ ਕੇ ਕਦੀ ਵੀ ਸਾਹਿਬਜ਼ਾਦਿਆਂ ਦੇ ਕੋਲ ਗੰਗੂ ਦੀ ਗੱਲ ਹੀ ਨਹੀਂ ਕੀਤੀ। ਕਿਤਨੀ ਉੱਚੀ ਸੁੱਚੀ ਸੋਚ ਕਿਵੇਂ ਬਣਦੀ ਸੀ। ਉਹ ਖੂਹ ਹਨ ਤੇ ਕੁਝ ਪਿੰਡਾਂ ਵਿੱਚੋਂ ਖੂਹ ਵੈਸੇ ਨਿਸ਼ਾਨੀ ਤੌਰ ਤੇ ਵੀ ਸੰਭਾਲੇ ਪਏ ਨੇ। ਉਸ ਤੋਂ ਬਾਅਦ ਸੈਕਿੰਡ ਸਟੈਪ ਸੀ ਪਾਣੀ ਵਾਸਤੇ, ਉਹ ਸੀ ਕਿ ਇੱਕ ਲੋਹੇ ਦੀਆਂ ਟਿੰਡਾਂ, ਬਰਤਨ ਕਹਿ ਲਓ ਕਿ, ਉਹ ਇਸ ਤਰ੍ਹਾਂ ਚੱਲਦੀ, ਮਾਲ ਚੱਲਦੀ, ਹੇਠਾਂ ਤੋਂ ਭਰੇ ਆਉਂਦੇ, ਇੱਧਰ ਡੁੱਲ ਜਾਂਦੇ ਸਨ ਤੇ ਉਹ ਜਦੋਂ ਭਰੀਆਂ ਹੋਈਆਂ ਟਿੰਡਾਂ ਆਉਂਦੀਆਂ ਸਨ, ਹਲਦੀਆਂ ਸਨ, ਉਹਨਾਂ 'ਚ ਪਾਣੀ ਹਲ ਰਿਹਾ ਸੀ, ਪਾਣੀ ਦੀਆਂ ਲਹਿਰਾਂ, ਕਿਉਂਕਿ ਉਹ ਵਾਈਬ੍ਰੇਟ ਕਰਦੇ ਤੇ ਹਲਦਾ ਸੀ ਪਾਣੀ। ਭਗਤ ਨਾਮਦੇਵ ਜੀ ਦਾ ਨਜ਼ਰੀਆ ਦੇਖੋ, ਕਹਿੰਦੇ ਟਿੰਡਾਂ 'ਚ ਸਾਗਰ ਨੱਚ ਰਿਹਾ। ਆਖੋ ਵਾਹਿਗੁਰੂ, ਹੈ ਤੇ ਸਾਗਰ ਹੀ ਨਾ। ਹੁਣ ਜੇ ਆਪਾਂ ਇਹ ਕਹੀਏ ਕਿ ਉਹ ਦੇਖੋ ਕੈਨੇਡਾ ਦੇ ਪਹਾੜਾਂ ਤੇ ਸਮੁੰਦਰ ਜੰਮਿਆ ਪਿਆ, ਆਖੋ ਵਾਹਿਗੁਰੂ, ਬਰਫ਼ ਜਦੋਂ ਸਨੋਅ ਪੈਂਦੀ ਹੈ, ਅਸੀਂ ਕਹਿ ਸਕਦੇ ਹਾਂ ਦੇਖੋ ਸਮੁੰਦਰ ਕਿਵੇਂ ਆਕਾਸ਼ ਤੋਂ ਥੱਲੇ ਡਿੱਗ ਰਿਹਾ ਹੈ। ਇਹ ਤੇ ਸਮੁੰਦਰ ਦਾ ਇਸ਼ਾਰਾ ਹੈ ਵਾਹਿਗੁਰੂ। ਬੰਦੇ ਦਾ ਮਨ ਸਵਾਦਾਂ ਰਸਾਂ ਦੇ ਪਿੱਛੇ ਭੱਜਦਾ ਹੈ, ਬੰਦਾ ਮਨ ਦੇ ਪਿੱਛੇ ਭੱਜਦਾ ਹੈ, ਵਾਹਿਗੁਰੂ ਦੇ ਅੰਦਰ ਅੰਦਰ ਜਾ ਰਹੇ ਨੇ। ਆਖੋ ਵਾਹਿਗੁਰੂ, ਹਰ ਕਾ ਬਾਗਰਾ ਨੱਚ ਹੈ, ਇਹ ਹਰੀ ਦਾ ਬਣਾਇਆ ਹੋਇਆ ਬਗੀਚਾ ਨੱਚ ਰਿਹਾ ਹੈ, ਅੰਦਰ ਉਹਦੀ ਜੋਤ ਵੀ ਹੈ। ਆਖੋ ਵਾਹਿਗੁਰੂ, ਜੋਤ ਵੀ ਹੈ। ਭਗਤ ਨਾਮਦੇਵ ਜੀ ਦਾ ਨਜ਼ਰੀਆ, ਜਿਹੜਾ ਮੈਨੂੰ ਕੱਪੜੇ ਦੇ ਰਿਹਾ ਉਹਦੇ ਵਿੱਚ ਉਹਦੀ ਜੋਤ ਹੈ, ਆ ਜਿਹੜਾ ਕੱਪੜਾ ਮੈਂ ਧੋ ਰਿਹਾ ਇਹਦੇ 'ਚ ਵਾਹਿਗੁਰੂ ਦੀ ਜੋਤ ਹੈ, ਜਿਸ ਪਾਣੀ ਨਾਲ ਧੋ ਰਿਹਾ ਉਸ ਪਾਣੀ ਵਿੱਚ ਵਾਹਿਗੁਰੂ ਦੀ ਜੋਤ ਹੈ। ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਗੁਰੂ ਰਹਿਮਤ ਕਰਨ। ਵਾਹਿਗੁਰੂ ਦੀ ਜੋਤ ਸਾਰਿਆਂ 'ਚ ਦਿਸੇ ਤੇ ਅਗਲਾ ਸਟੈਪ ਹੈ, ਘੱਟੋ ਘੱਟ ਬੱਚਿਆਂ ਨੂੰ ਆਪਣੇ ਮਾਪਿਆਂ 'ਚੋਂ ਮਾਪੇ ਦਿਸੀ ਜਾਣ। ਆਖੋ ਵਾਹਿਗੁਰੂ, ਉਹਨੂੰ ਪਤਾ ਲੱਗੇ ਇਹ ਮੇਰੀ ਮਾਂ ਹੈ। ਗੁਰੂ ਕਿਰਪਾ ਕਰਨ, ਕਦੀ ਐਸਾ ਸਮਾਂ ਆਵੇ ਕਿ ਬੱਚਿਆਂ ਨੂੰ ਮਾਪਿਆਂ ਚੋਂ, ਆਪਣੀ ਮਾਂ ਚੋਂ ਰੱਬ ਦਿਸੇ, ਪਿਤਾ ਚੋਂ ਰੱਬ ਦਿਸੇ। ਪਰ ਪਹਿਲਾ ਸਟੈਪ ਹੈ ਕਿ ਉਹਨੂੰ ਮਾਂ ਤੇ ਪਿਤਾ ਰੱਬ ਦੀ ਦਿੱਤੀ ਹੋਈ ਕੀਮਤੀ ਗਿਫਟ ਦਿਖਾਈ ਦੇਵੇ। ਕਦੀ ਭੂਆ ਗਿਫਟ ਲੈ ਕੇ ਆਉਂਦੀ ਹੈ, ਭੈਣ ਨਾਲ ਲੜਦਾ ਹੈ, ਮੰਮੀ ਇਹ ਮੇਰੀ ਗਿਫਟ ਸੀ, ਇਹਨੇ ਕਿਉਂ ਚੁੱਕ ਲਈ। ਚਾਹੇ ਉਹ ਇੱਕ ਛੋਟਾ ਜਿਹਾ ਪੈਨ ਹੋਵੇ, ਜਿਹੜੀ ਮਾਂ ਵਾਹਿਗੁਰੂ ਨੇ ਦਿੱਤੀ ਹੈ, ਜਿਹੜਾ ਪਿਤਾ ਵਾਹਿਗੁਰੂ ਨੇ ਦਿੱਤਾ ਹੈ, ਘੱਟੋ ਘੱਟ ਇਹ ਮਾਪਿਆਂ ਦੀ ਵੈਲਿਊ ਸਮਝ ਆ ਜਾਵੇ, ਅੱਜ ਦੇ ਸਮੇਂ ਦੀ ਬੜੀ ਲੋੜ ਹੈ। ਆਪਾਂ ਬਾਕੀ ਵਿਚਾਰਾਂ ਉਸ ਦਿਨ ਕਰਾਂਗੇ, ਕੁਛ ਗਲਤੀਆਂ ਸਾਡੇ ਤੋਂ ਵੀ ਹੋਈਆਂ ਨੇ, ਕਿਧਰੇ ਅਸੀਂ ਵੀ ਬੱਚਿਆਂ ਦੇ ਸਾਹਮਣੇ ਆਪਣੀ ਮਾਂ ਦੇ ਨਾਲ ਬਹੁਤਾ ਵਧੀਆ ਬਿਹੇਵ ਨਹੀਂ ਸੀ ਕਰ ਪਾ ਸਕੇ, ਰੁ ਗੁੱਸੇ ਵਿੱਚ ਆ ਕੇ ਉਸ ਤਰ੍ਹਾਂ ਬੋਲ ਬੈਠਦੇ ਸੀ, ਉਹ ਬੱਚਿਆਂ 'ਚ ਜਿਹੜਾ ਵਾਇਰਸ ਇੰਸਟਾਲ ਹੋ ਜਾਂਦਾ ਸੀ। ਪਰ ਕੋਈ ਗੱਲ ਨਹੀਂ, ਦੱਸਿਆ ਜਾ ਸਕਦਾ ਬੱਚਿਆਂ ਨੂੰ, ਬੇਟਾ ਤੂੰ ਮੇਰੀ ਜ਼ਿੰਦਗੀ ਨੂੰ ਦੇਖਿਆ, ਆਪਣੇ ਪੁੱਤਰਾਂ ਕੋਲੇ, ਆਪਣੀਆਂ ਧੀਆਂ ਕੋਲੇ ਮੰਨ ਲਈਏ, ਐਕਸੈਪਟ ਕਰ ਲਈਏ, ਧੀਏ ਤੂੰ ਮੇਰੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ, ਤੂੰ ਬੜੇ ਵਾਰੀ ਦੇਖਿਆ ਮੇਰੇ ਪਿਤਾ, ਮੇਰੀ ਦਾਦੀ ਮਾਂ ਨੂੰ ਗੁੱਸੇ ਹੁੰਦੇ ਸੀ, ਬੇਟਾ ਇਹ ਮੇਰੀ ਮਿਸਟੇਕ ਸੀ, ਤੇਰੇ ਵਿੱਚ ਨਹੀਂ ਆਉਣੀ ਚਾਹੀਦੀ। ਆਖੋ ਵਾਹਿਗੁਰੂ, ਕਿਸੇ ਦਾ ਕੰਪਿਊਟਰ ਵਾਇਰਸ ਆ ਜਾਵੇ ਤੇ ਉਹ ਇੰਜੀਨੀਅਰ ਨੂੰ ਬੁਲਾਉਂਦਾ ਹੈ, ਉਹ ਕਹਿੰਦਾ ਗਲਤੀ ਮੇਰੇ ਤੋਂ ਹੋਈ ਹੈ, ਕਿਉਂਕਿ ਮੈਂ ਇਸ ਵਿੱਚ ਪੈਨ ਡਰਾਈਵ ਜਾਂ ਹਾਰਡ ਡਰਾਈਵ ਪਾਉਣ ਲੱਗਿਆ ਸਕੈਨ ਨਹੀਂ ਕੀਤੀ। ਉਹ ਆਪਣੇ ਬੇਟੇ ਨੂੰ ਕਹਿੰਦਾ, ਬੇਟਾ ਤੂੰ ਖਿਆਲ ਰੱਖੀ, ਹੁਣ ਜਦੋਂ ਤੂੰ ਪੈਨ ਡਰਾਈਵ ਪਾਏਗਾ ਜਾਂ ਹਾਰਡ ਡਰਾਈਵ ਪਾਏਗਾ, ਪਹਿਲਾਂ ਸਕੈਨ ਕਰ ਲਿਆ ਕਰੀ। ਆਖੋ ਵਾਹਿਗੁਰੂ, ਇਸ ਵਿੱਚ ਕੀ ਹੈ, ਜਿਹੜੀ ਮਿਸਟੇਕ ਹੋ ਗਈ ਹੈ, ਜਿਹੜੀ ਭੁੱਲ ਹੋ ਗਈ ਹੈ, ਉਸਨੂੰ ਮੰਨ ਕੇ ਸੁਧਾਰ ਲੈਣਾ ਕੁਰਬਾਨੀ ਹੁੰਦੀ ਜੇ। ਕੈਸਾ ਕਮਾਲ ਦਾ ਨਜ਼ਰੀਆ ਭਗਤ ਨਾਮਦੇਵ ਜੀ ਦਾ। ਪਿੰਡੀ ਮੈਂ ਸਾਗਰਾ ਹਰ ਕਾ ਬਾਗਰਾ ਨਾਚਾ ਹੈ, ਪਿੰਡੀ ਮੈਂ ਸਾਗਰਾ ਹਰ ਕਾ ਬਾਗਰਾ, ਹਰੀ ਦਾ ਬਗੀਚਾ ਇੰਜ ਨੱਚਦਾ ਪਿਆ ਜਿਵੇਂ ਟਿੰਡਾਂ ਦੇ ਵਿੱਚ ਸਮੁੰਦਰ ਨੱਚਦਾ ਹੈ, ਪਾਣੀ ਨੱਚਦਾ ਹੈ। ਦੂਸਰੇ ਪਦੇ ਵਿੱਚ ਭਗਤ ਨਾਮਦੇਵ ਜੀ, ਕਿਉਂਕਿ ਤਿੰਨ ਪਦਿਆਂ ਦਾ ਸ਼ਬਦ ਹੈ, ਦੂਸਰੇ ਪਦੇ ਵਿੱਚ ਕਹਿ ਰਹੇ ਨੇ ਨਾਚਾਂਤੀ ਗੋਪੀ ਜਨ, ਗੋਪੀ ਜਨ ਮੇਲ ਫੀਮੇਲ। ਐਸਾ ਨਹੀਂ ਹੈ ਕਿ ਜਿਹੜੇ ਮੇਲ ਨੇ ਉਹਨਾਂ ਦਾ ਮਨ ਜ਼ਿਆਦਾ ਖਿੱਚਿਆ ਜਾਂਦਾ, ਫੀਮੇਲ ਦਾ ਨਹੀਂ। ਇਹ ਗੱਲ ਵੱਖਰੀ ਹੈ, ਫੀਮੇਲ ਦਾ ਮਨ ਕਿਸੇ ਹੋਰ ਪਾਸੇ ਖਿੱਚਿਆ ਜਾਂਦਾ, ਉਹਦਾ ਕਿਸੇ ਹੋਰ ਪਾਸੇ ਖਿੱਚਿਆ ਜਾਂਦਾ। ਭੈਣੋ ਗੁੱਸਾ ਨਾ ਕਰਿਓ, ਜਿਤਨਾ ਫੈਸ਼ਨ ਵਾਲੇ ਪਾਸੇ ਫੀਮੇਲ ਦਾ ਔਰਤ ਦਾ ਮਨ ਖਿੱਚਿਆ ਜਾਂਦਾ, ਉਤਨਾ ਚਿਹਰੇ ਨੂੰ ਸਵਾਰਨ ਵਾਸਤੇ ਮਰਦ ਦਾ ਨਹੀਂ। ਪਰ ਕੁਛ ਪੱਖ ਐਸੇ ਨੇ ਜਿਸ ਪੱਖਾਂ ਤੇ ਮਰਦ ਦਾ ਮਨ ਖਿੱਚਿਆ ਜਾਂਦਾ। ਜੇ ਸਾਰੀ ਚਕਾ ਚੌਂਦ ਨੂੰ ਲਈਏ ਤੇ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਮਨ ਸਾਰਿਆਂ ਦਾ ਖਿੱਚਿਆ ਜਾਂਦਾ। ਪਰ ਇੱਕ ਗੱਲ ਭਗਤ ਨਾਮਦੇਵ ਜੀ ਕਹਿੰਦੇ, ਯਾਦ ਰੱਖਿਓ, ਜਿਤਨੇ ਮੇਲ ਫੀਮੇਲ ਇਸ ਦੁਨੀਆਂ ਦੀ ਚਕਾ ਚੌਂਦ ਵਿੱਚ, ਚਾਹੇ ਕੋਈ ਗੁਆਚਿਆ ਚਾਹੇ ਕੋਈ ਬਚਿਆ ਚਾਹੇ ਕੋਈ ਪੂਰਨ ਬਚ ਗਿਆ, ਨਈਆ ਤੇ ਬੈਰੇ ਕੰਨਾ ਨਈਆ ਨਾਇਕ, ਵਾਹਿਗੁਰੂ ਦੀ ਜੋਤ ਹਾਰਿਆ ਸਾਰਿਆਂ ਵਿੱਚ ਹੈ, ਸਭ ਵਿੱਚ ਹੈ। ਦੁਨੀਆਂ ਕਹਿੰਦੀ ਸੀ ਇਹ ਠੱਗੇ ਠੱਗੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸੱਜਣ ਹੈ ਆਖੋ ਵਾਹਿਗੁਰੂ। ਪਤਾ ਨਹੀਂ ਕਿਸ ਗਹਿਰਾਈ ਵਿੱਚੋਂ ਉਹਦੇ ਚੋਂ ਸੱਜਣ ਤਾਈ ਦੇਖ ਕੇ ਗੁਰੂ ਸਾਹਿਬ ਨੇ ਇੱਕੋ ਹੀ ਵਾਰੀ ਪਿਆਰ ਵਿੱਚ ਬੁਲਾਇਆ ਸੀ, ਸੱਜਣਾ। ਬਸ ਉਹ ਬੋਲ ਸੁਣ ਕੇ ਉਸ ਵੇਲੇ ਸੱਜਣ ਠੱਗ ਨੂੰ ਲੱਗਿਆ ਕਿ ਮੈਨੂੰ ਕਿੰਨੇ ਪਿਆਰ ਵਿੱਚ ਸੱਜਣ ਕਿਹਾ, ਪਰ ਮੈਂ ਤੇ ਸੱਜਣ ਹੈ ਹੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸੱਚ ਇਹ ਹੈ, ਦੁਨੀਆਂ ਨੂੰ ਮੈਂ ਪਤਾ ਨਹੀਂ ਲੱਗਣ ਦਿੰਦਾ, ਬੜਾ ਐਕਸਪਰਟ ਹਾਂ, ਮੈਂ ਸੱਜਣ ਨਹੀਂ ਹੈ, ਮੈਂ ਠੱਗ ਹਾਂ। ਸਤਿਗੁਰੂ ਕਹਿੰਦੇ ਅੰਦਰ ਝਾਤੀ ਮਾਰ ਪਿਆਰਿਆ, ਜੇ ਅੰਦਰ ਪਰਮਾਤਮਾ ਬੈਠਾ ਹੈ ਤੇ ਪਰਮਾਤਮਾ ਦਾ ਸੱਜਣ ਵਾਲੇ ਗੁਣ ਵੀ ਅੰਦਰ ਹੋਣਗੇ। ਆਖੋ ਵਾਹਿਗੁਰੂ ਬਣਾ ਦਿੱਤਾ, ਸੱਜਣ ਬਣਾ ਦਿੱਤਾ। ਕਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹਿਸਟਰੀ ਪੜ੍ਹ ਕੇ ਦੇਖਣੀ, ਮੈਨੂੰ ਤੇ ਇੰਜ ਲੱਗਦਾ ਜਾਂ ਤੇ ਉਹਨਾਂ ਨੇ ਚੋਟੀ ਦੇ ਚੰਗੇ ਬੰਦੇ ਨੂੰ ਫੜਿਆ ਜਾਂ ਚੋਟੀ ਦੇ ਬੁਰੇ ਬੰਦੇ ਨੂੰ ਫੜਿਆ, ਕਿਉਂਕਿ ਦੋਨਾਂ ਦੇ ਅੰਦਰ ਕ੍ਰੀਏਟਿਵਿਟੀ ਹੁੰਦੀ ਹੈ, ਕੁਛ ਕਰਨ ਦੀ ਸੋਚ ਹੁੰਦੀ ਹੈ। ਇੱਕ ਨੂੰ ਰਸਤਾ ਨਹੀਂ ਮਿਲਿਆ, ਉਹਦੀ ਡਿਸਟਰਕਟਿਵ ਕ੍ਰੀਏਟਿਵਿਟੀ ਹੈ, ਇੱਕ ਦੀ ਕੰਸਟਰਕਟਿਵ ਹੈ। ਵਿਚਾਲੜੇ ਤੇ ਪਤਾ ਨਹੀਂ ਕੌਣ ਕਿੱਥੇ ਰਹਿੰਦੇ ਸਨ, ਜਾਂ ਤੇ ਨਿੰਦਾ ਕਰਨ ਵਾਲੇ ਸਨ ਜਾਂ ਵਡਿਆਈ ਕਰਨ ਵਾਲੇ ਸਨ, ਜਾਂ ਮਲਕ ਭਾਗੋ ਜਾਂ ਫਿਰ ਉੱਥੇ ਭਾਈ ਲਾ ਲਓ। ਭਗਤ ਨਾਮਦੇਵ ਜੀ ਦਾ ਨਜ਼ਰੀਆ ਕਹਿਣ ਲੱਗੇ, ਸਾਰਿਆਂ ਚ ਵਾਹਿਗੁਰੂ ਦੀ ਜੋਤ ਹੈ, ਤਰਕ ਨਾ ਚਾਹ ਭਰਮੀਆਂ ਚਾਹ, ਤਰਕ ਨਾ ਕਰ, ਡਾਊਟ ਨਾ ਕਰ, ਵਿਸ਼ਵਾਸ ਕਰ, ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ। ਕੇਸਵਾ ਬਚਾਉਣੀ ਅਯੇ ਮਈਏ ਏਕ ਆਨ ਜੀਓ। ਭਗਤ ਨਾਮਦੇਵ ਜੀ ਕਹਿੰਦੇ ਦੇਖਣਾ ਰੱਬ ਦੀ ਜੋਤ ਸਾਰਿਆਂ ਚ, ਦੇਖਣਾ ਜਿਹੜੇ ਬੋਲ ਨੇ ਨਾ ਉਹ ਵਾਹਿਗੁਰੂ ਹੀ ਬੋਲਦੇ ਨੇ ਅੰਦਰੋਂ। ਜਦੋਂ ਅੰਦਰੋਂ ਵਾਹਿਗੁਰੂ ਦੀ ਜੋਤ ਨਿਕਲ ਗਈ, ਉਹਦੀ ਡੈਡ ਬਾਡੀ ਪਈ ਹੈ। ਕਦੀ ਸੋਚਣਾ ਦੁਨੀਆਂ ਦਾ ਦਸਤੂਰ, ਕਦੀ ਕਿਸੇ ਦੇ ਘਰ ਮਿਲਣ ਜਾਈਏ ਨਾ, ਬੰਦਾ ਉੱਪਰ ਚਾਦਰ ਲੈ ਲਵੇ, ਅਸੀਂ ਕਹਿੰਦੇ ਤੂੰ ਹੱਦ ਕਰ ਦਿੱਤੀ, ਮੈਂ ਆਇਆ, ਘੱਟੋ ਘੱਟੋ ਕਹਿੰਦਾ ਮੈਂ ਬਿਮਾਰ ਹਾਂ, ਤੂੰ ਬਿਮਾਰ ਹੈ, ਮੂੰਹ ਤੇ ਨੰਗਾ ਕਰ, ਕਿਉਂਕਿ ਬੰਦੇ ਨੂੰ ਸਵਾਦ ਹੀ ਨਹੀਂ ਆਉਂਦਾ ਜਿਤਨਾ ਚਿਰ ਉਹਦਾ ਮੂੰਹ ਨੰਗਾ ਨਾ ਹੋਵੇ। ਤੇ ਕਮਾਲ ਦੀ ਬਾਤ ਹੈ, ਜਿਸ ਦਿਨ ਮਰ ਜਾਂਦਾ ਮੂੰਹ ਢੱਕ ਦਿੰਦੇ ਜੀ, ਮੂੰਹ ਢੱਕ ਦਿੰਦੇ ਜੀ। ਧੀ ਆਉਂਦੀ ਹੈ ਉੱਪਰ ਲਿਟਦੀ ਜੇ, ਬਾਪੂ ਤੋਂ ਗੱਲਾਂ ਕਰ ਜਾ, ਬਾਪੂ ਤੋਂ ਗੱਲਾਂ ਕਰ ਜਾਂਦਾ ਮੇਰੇ ਨਾਲ, ਤੂੰ ਫੋਨ ਹੀ ਕਰ ਜਾਂਦਾ ਮੈਨੂੰ। ਉਹਨੂੰ ਕਿਹਾ ਜਾਂਦਾ ਧੀਏ ਆਪਣੇ ਆਪ ਨੂੰ ਸੰਭਾਲ, ਬਾਪੂ ਨਹੀਂ ਹੈ, ਆਖੋ ਵਾਹਿਗੁਰੂ ਬਾਪੂ ਨਹੀਂ ਹੈ। ਭਗਤ ਨਾਮਦੇਵ ਜੀ ਕਹਿੰਦੇ ਕੇਸਵਾ ਬਚਾਉਣੀ, ਸਾਰਿਆਂ ਦੇ ਅੰਦਰ ਜਿਹੜੇ ਬੋਲ ਨੇ, ਜਿਹੜੀ ਆਵਾਜ਼ ਹੈ, ਉਹ ਹੈ ਹੀ ਵਾਹਿਗੁਰੂ ਦੀ। ਅਯੇ ਮਈਏ ਕਾਨ ਜੀਓ, ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਪਿੰਡੀ ਉਬ ਕਲੇ ਸੰਸਾਰਾ, ਸੰਸਾਰ ਡੁਬਕੀਆਂ ਲੈ ਰਿਹਾ, ਕਦੀ ਕ੍ਰੋਧ ਵਿੱਚ ਆ ਜਾਂਦਾ, ਕਦੀ ਨਾਰਮਲ ਹੋ ਜਾਂਦਾ, ਕਦੀ ਹਉਮੈ ਚ ਆਕੜ ਜਾਂਦਾ, ਕਦੀ ਨਿਮਰਤਾ ਚ ਆ ਜਾਂਦਾ, ਕਦੀ ਪਿਆਰ ਬਣ ਗਿਆ, ਕਦੀ ਨਫ਼ਰਤ ਬਣ ਗਈ। ਉਬ ਕਲੇ ਡੁਬਕੀਆਂ ਲੈ ਰਿਹਾ। ਮੈਂ ਪਰਸੋਂ ਚੌਥ ਬੇਨਤੀ ਕੀਤੀ ਸੀ, ਜਿਹੜਾ ਪਾਣੀ ਚ ਡੁਬਕੀਆਂ ਲੈ ਰਿਹਾ ਨਾ, ਇਸ ਤੋਂ ਚੰਗਾ ਜਾ ਤੇ ਮਰ ਜਾਵੇ ਜਾਂ ਤਰ ਜਾਵੇ, ਤਰਜੇ ਤਾਂ ਵੀ ਦੁੱਖ ਮਿਟ ਗਿਆ, ਜੇ ਮਰ ਜੇ ਤਾਂ ਵੀ ਦੁੱਖ ਮਿਟ ਗਿਆ, ਤੇ ਡੁਬਕੀਆਂ ਲੈ ਰਿਹਾ, ਬੜਾ ਵੱਡਾ ਦੁੱਖ ਹੈ। ਪਿਆਰਿਆ ਇੱਕ ਪਾਸੇ ਹੋ ਜਾ, ਇਹ ਡੁਬਕੀਆਂ ਲੈਣਾ ਗੁਰਸਿੱਖੀ ਦਾ ਜੀਵਨ ਨਹੀਂ ਹੈ। ਪੇਸ਼ੈਂਸ ਵਾਲਾ ਜੀਵਨ ਸਿੱਖ ਲੈ, ਨਿਮਰਤਾ ਵਾਲਾ ਜੀਵਨ ਸਿੱਖ ਲੈ। ਫਿਰ ਐਸੀ ਅਵਸਥਾ ਦੁਨੀਆਂ ਨਾਲ ਗੱਲਾਂ ਸਾਂਝੀਆਂ ਕਰਦੇ ਕਰਦੇ ਵਾਹਿਗੁਰੂ ਹਰ ਥਾਂ ਤੇ ਨੇ ਐਸੀ ਅਵਸਥਾ ਆ ਗਈ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਵਾਹਿਗੁਰੂ ਜੀ ਤੇਰੇ ਦਰ ਤੇ ਆਇਆ। ਦੁਨੀਆਂ ਦੀ ਚਕਾਚੌਂਦ, ਦੁਨੀਆਂ ਦੇ ਰਾਸ ਰਸਾਂ ਵਿੱਚ ਗੁਆਚਦੀ ਹੋਈ ਮਾਇਆ, ਸਾਰਾ ਸੰਸਾਰ ਵਿੱਚ ਬੈਠੀ ਹੋਈ ਵਾਹਿਗੁਰੂ ਦੀ ਜੋਤ ਤੇਰੇ ਦੁਆਰੇ ਤੇ ਆਇਆ। ਕਹਿੰਦੇ ਜੇ ਰੱਬ ਮੈਨੂੰ ਪੁੱਛੇ ਤੂੰ ਕੌਣ ਰੇ, ਮਰਾਠੀ ਭਾਸ਼ਾ ਦਾ ਜੋ ਤੂੰ ਕੌਣ ਰੇ, ਉਹ ਤੇ ਵੈਸੇ ਵੀ ਫੋਨ ਕਰੋ ਨਾ ਕਿਸੇ ਨੂੰ, ਉਹਨਾਂ ਆਪਾਂ ਆਮ ਤੌਰ ਤੇ ਪੰਜਾਬੀ ਚ ਕਹਿੰਦੇ ਮੈਂ ਫਲਾਣਾ ਬੋਲ ਦਾਂਗਾ, ਤੇ ਬੋਲੋ ਜੀ, ਸਟਾਰਟਿੰਗ ਦੇ ਬੰਦੇ ਨੂੰ ਹੋਰ ਤਰ੍ਹਾਂ ਲੱਗਦਾ, ਬੋਲੋ ਜੀ। ਉਹ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ, ਤੂੰ ਕੌਣ ਰੇ, ਸਭ ਪੁੱਛਦਾ ਤੂੰ ਕੌਣ ਹੈ, ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਨਾ, ਪੰਜ ਜਮ ਦੂਤਾਂ ਨੇ ਬੜਾ ਸਤਾਇਆ, ਆਖੋ ਵਾਹਿਗੁਰੂ ਕ੍ਰੋਧ ਦੀਆਂ ਆਦਤਾਂ ਨੇ ਸਤਾਇਆ, ਹੋਮਾਂ ਨੇ ਮੈਨੂੰ ਬਹੁਤ ਦੁਖੀ ਕੀਤਾ, ਲੋਭ ਨੇ ਬੜਾ ਨੁਕਸਾਨ ਕਰ ਦਿੱਤਾ ਹੈ, ਅੰਦਰਲੀਆਂ ਆਦਤਾਂ ਨੇ ਨੁਕਸਾਨ ਕਰ ਦਿੱਤਾ ਹੈ, ਤੇਰੇ ਦਰ ਤੇ ਆਇਆ ਵਾਹਿਗੁਰੂ ਜੀ, ਗੁਰੂ ਕਿਰਪਾ ਕਰ ਸਾਨੂੰ ਵੀ ਇਸ ਸੰਸਾਰ ਵਿੱਚ ਨਿਰੰਕਾਰ ਦੇਖਣ ਦੀ ਯੋਗਤਾ ਜਾਵੇ, ਸਾਨੂੰ ਵੀ ਇਨਸਾਨਾਂ ਵਿੱਚੋਂ ਇਨਸਾਨੀਅਤ ਪੈਦਾ ਕਰਨ ਵਾਲੇ ਦੀ ਯਾਦ ਬਣੀ ਰਹੇ, ਸੰਸਾਰ ਵਿੱਚ ਵਿਚਰਨ ਦੀ ਯੋਗਤਾ ਜਾਵੇ, ਸਾਨੂੰ ਵੀ ਉਹ ਭਗਤੀ ਸਿੱਖ ਲਈਏ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਗੁਰੂ ਕਿਰਪਾ ਕਰਨ ਕਾਰੋਬਾਰ ਕਰਦਿਆਂ ਸ਼ੁਕਰਾਨਾ ਵੀ ਹੋਵੇ, ਦੁਨੀਆਂ ਤੇ ਜੀਵਨ ਬਿਤਾਉਂਦਿਆਂ ਵਾਹਿਗੁਰੂ ਦੀ ਯਾਦ ਵੀ ਬਣੀ ਰਹੇ। ਭੁੱਲ ਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।